जी दे पावन पवित्र हजूरी अंदर संध्या दे इस गुरमत दीवान दी आप जी हाजरी पर रहे हो। गुरु रामदास जी दे घर दे कीर्तनिए सन्मान योग भाई साहिब भावना श्रद्धा विच भेज अमृत बचन गुरबाणी कीर्तन सरवण करा रहे सी। कल सतगुरु गुरु अर्जुन देव महाराज जी दा पावन पवित्र शब्द जो राग सोही दे अंदर दर्ज है उस दी विचार प्रारंभ कीती सी। अमृत शब्द दा सरलेख है गुणवंती। आओ इस पवित्र शब्द दे जो पहले बचन ने जो दीसै गुर सिखड़ा तिस निव निव लागो पाए जीओ। इस दी विचार सतगुरु गुरु अर्जन देव महाराज आप अंदर दी भावना श्रद्धा टिका बख्श के करा लवो। करो कृपा साध संगत बख्शो आशीष गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु पंचम पातशाह महाराज जी ने गुरु ग्रंथ साहिब दे इस पवित्र शब्द दे अंदर प्रश्नोत्तरी रूप अमृत बचन उचारण कीते ने। प्रश्नोत्तरी तो भाव आप ही प्रश्न करना ते आप ही उस कीते हुए प्रश्न का उत्तर दे देना। हजूर ने पहला वचन किया कि जो भी गुरु नानक साहब दे घर का प्यारा सिख मिलता है, सानू नेत्रां नाल दिसदा है, असी झुक के निभ के उस सिख दे चरणा उत्ते अपने आप नू समर्पित करने का झुकांदे हां। जिवें भाई साहब ने शब्द पढ़िया ते दास उसे तो ही अज इस पवित्र अमृत बचन दी विचार प्रारंभ करनी चाहेगा। असी सिख शब्द बाणी विच बहुत थाई पढ़ने का, असल विच संस्कृत दा एक शब्द है शिष्य, उसका जो तद्भव रूप है व्याकरण अनुसार उस विचो शब्द बनिया है सिख। सिख का अर्थ सिख्या ग्रहण करन वाला, सिख्या नू अपनान वाला, ते गुरु ग्रंथ साहिब दी बाणी विच सिख दा अर्थ ग्रहण करन वाला जिग्यासु भी है, ते सिख दा अर्थ सिख्या भी है। जिवें असी महाराज जी दा बचन पढ़ने हां, हजूर दे अमृत बचन, मत विच रतन जवाहर माणिक जे एक गुर की सिख सुनी। सिख सुनी दा अखरी अर्थ उत्थे है गुरु जी दी सिख्या जिसने अपने जीवन दे विच सुन ली। पर आम तौर ते सिख दा अर्थ असी यही करांगे सिख्या ग्रहण करन वाला। जे अजोके समय विच जो रहत मर्यादा कहे उस अनुसार सिख दी परिभाषा ए वे सिर्फ एक खिन लई आउणा असी गुरबाणी दे आधार विच ही है। सिख कौन कहे उते है जो इस्त्री जां पुरुष एक शब्द वरते ने, एक अकाल पुरख वाहगुरु, दशा गुरु साहबाना दी जोत गुरु ग्रंथ साहब दी पवित्र बाणी उनु अपना इष्ट मानदा है, ते इस तो बिना किसे होर नु इष्ट ना मन्ने, ते खंडे बाटे दे अमृत उपर पूर्ण निश्चा रखदा हो। ए शब्द वरते ने सिख दी परिभाषा ली। पर सब तो पहला तन गुरु अमरदास जी ने एक बचन किया कि सिख कौन है। हजूर दे पवित्र बचन ने कि सो सिख सखा बंद पकै पाई जे गुर के पाने विच आवे। ओही सिख है, ओही रिश्तेदार है, ओही साडा नजदीकी है जेड़ा गुरु दे पाने विच गुरु दी रजा विच गुरु दे हुक्म विच चलदा है। सो सिख सखा बंद पकै पाई जे गुर के पाने विच आवे, अपने पाने जो चले पाई विछड़ चोटा खावे। जेड़ा अपनी मर्जी करेगा अपने पाने विच आप खुदरापन करेगा, वह गुरु तो विछड़ के अपने जीवन दे पेंडे विच ठोकरा ही खांदा। सिर्फ वह रजा की है, वह पाना की है, वह सिख का हुक्म की है, गुरु का हुक्म की है। सिख नू मनन दे ले ਉਹ ਭਾਈ ਸਾਹਿਬ ਨੇ ਗੁਰੂ ਰਾਮਦਾਸ ਜੀ ਦਾ ਅੰਮ੍ਰਿਤ ਸ਼ਲੋਕ ਸਾਨੂੰ ਕੀਰਤਨ ਵੀ ਸਰਵਣ ਕਰਾਇਆ ਹੈ। ਆਓ ਥੋੜਾ ਜਿਹਾ ਉਹਦੇ ਅਖਰੀ ਅਰਥ ਆਪਾਂ ਵਿਚਾਰ ਲਈਏ। ਜੋ ਦਿਸੈ ਗੁਰਸਿੱਖੜਾ, ਸਿਰਫ ਪਹਿਲੀ ਬੇਨਤੀ, ਕੈਸਾ ਗੁਰਸਿੱਖ? ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬੋਲ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਕੀਰਤਨ ਵੀ ਸਰਵਣ ਕੀਤਾ ਹੈ। ਜਿਹੜਾ ਇਹ ਅਖਵਾਂਦਾ ਹੈ ਕਿ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹਾਂ, ਜਿਹੜਾ ਇਹ ਅਖਵਾਉਂਦਾ ਹੈ ਕਿ ਮੇਰੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਨੇ, ਸਿੱਧੇ ਅੱਜ ਦੇ ਸੰਦਰਭ ਚਰਿਤ ਕਰਾਂ, ਜਿਹੜਾ ਇਹ ਅਖਵਾਉਂਦਾ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਅਬਚਲੀ ਜੋਤ ਦਾ ਸਿੱਖ ਹਾਂ। ਮਹਾਰਾਜ ਕਹਿੰਦੇ ਨੇ ਜਿਹੜਾ ਅਖਵਾਉਂਦਾ ਹੈ ਸਭ ਤੋਂ ਪਹਿਲਾਂ ਉਹ ਅੰਮ੍ਰਿਤ ਵੇਲਾ ਆਪਣਾ ਜੋ ਰੋਜ਼ਮਰਾ ਜੀਵਨ ਹੈ ਉਹਦੀ ਸ਼ੁਰੂਆਤ ਕਿਵੇਂ ਕਰਦਾ ਹੈ। गुर सतगुर का जो सिख अखाए सो भलके उठ हर नाम त्यावे। ये शब्द भी थोड़ा जा देखियो भाई साहब जो पढ़ रहे संकीर्तन भी शब्द मन च आया वार वार सतगुरु ए नाम का जिक्र करनगे नितनेम का जिक्र बाद विचे गुरबाणी के पाठ का जिक्र बाद विचे इशनान का जिक्र भी बाद विच कह सब तो पहला गुरु रामदास जी बचन करते ने जो अपने आप नू गुरु का सिख अखवांदे ओ उठदे सार परिपूर्ण परमात्मा दे नाम नू त्यौणा शुरू कर दे उठदे सार ओ नाम जपे गुर सतगुर का जो सिख अखाए सो भलके उठ भलके दर ते अमृत वेला सो भलके उठ हर नाम त्यावे उठदे सार ओ नाम जपे। इत्थे कई वारी आपां प्रश्न कर बैठने मन विच के देखो जी उठदे सार अजे मूंह नहीं धोता ये निके निके सवाल ने जी अजे तां बुरश नहीं कीता अजे बिस्तरे विचों उठे ही गुरमुखो शरीरक किरिया इशनान ये साडा रहत दा एक बहुत वड्डा अंग है। पर महाराज कहिंदे ने कि सिख उठदे सार ही जो सतगुरु ने गुरमंत्र दी दात बख्शी है मूल मंत्र दी दात बख्शी है जो गुरमत नाम दृढ़ कराया है उस नाम नू उठदिया सार ही ओ त्यौणा शुरू कर दे उठदिया सार ओ जपे ते नाल शब्द वरत्या भलके। असी आम तौर ते पंजाबी च भलके दे अर्थ कल कर देने दूजा दिन पर इत्थे भलके दा अर्थ है अमृत वेला सुवक्ता। हजूर कहिंदे ने जिहड़ा सिख अखवांदा है सब तो पहली गल ओ अमृत वेले आलस नू त्याग के उठदिया सार अपने परिपूर्ण परमात्मा दे नाम भी जुड़दा है। इत्थे इक होर अर्ज देखो अमृत वेला सारिआं नू नसीब नहीं हुंदा अमृत वेले दी दात भी उहनां नू मिलदी है जिन्हां उपर साईं दी किरपा होवे। जिहड़े अंदरों उदम भावना चाओ लैके बैठदे ने जिहड़ा रात सौंदिआं पहले ही मन बना के सौंदा है कि अज छुट्टी वाला दिन है 8 बजे तक सवांगे सच्चे वे उहनूं अमृत वेला नसीब नहीं हुंदा ते जिहड़ा इह भावना बना के सौंदा है कि मालका किरपा करी भावे सारा दिन कुछ नहीं करना पर अमृत वेले दी दात छुट्टी वाले दिन भी मेरी झोली विच पा दे क्योंकि पहला मन तैयार होवे। इत्थे इक बाबा साहिब दा वचन है शलोक बाबा फरीद साहिब दा ते उहदे अर्थ कई वारी आपां इत्थे कीते भी उह शलोक है कि पहलै पैरै फुलड़ा फल पी पछा रात। बाबा फरीद साहिब अखरी अर्थ यही कीते गए कि रात दा पहला पैर परमात्मा दी गुरु दी इबादत इस तरह कि जिवें खिड़े कोई फुलां दी प्राप्ति है। इस नूं ध्यान नाल तुक नूं पढ़ीए कि पहला पैर है फुलड़ा पहला पैर खिड़े कोई फुल दी तरह ते पिछल पैर कहन लगे फुल तो बाद फल मिल गया। पहला पैर है फुलड़ा फल पी पछा रात जो जगन लहन से साई कन्नो दात। हुण कई वारी जदों आपां इहदे अर्थ करने आ पहले पैर नूं पिछले पैर तो वक करके अर्थ करने आम तौर ते क्या जांदा है कि जिहड़ा रात दा पहला पैर 8-9 बजे ए भगती इस तरह जिवें फुल ने ते जो अमृत वेला पिछल पैर कै ओह भगती इस तरह कि जिवें पक्के कोई फल ने। पर इहदे विच बड़ी रमज पाई वड्डी बाबा साहिब जी ने। बाबा फरीद कहिंदे ने कि फल बनन तों पहला फुल हुंदा है जे फुल नहीं ते फल कित्थों बनेगा जे फुल नहीं ते फल विच रस कित्थों भरेगा। कहन लगे जिस बंदे ने अपनी रात दा पहला पैर ही नाम विच नहीं बतीत कीता ते अमृत वेले उहदे वास्ते फल कित्थों बन सके। इहदा मतलब कि सौण लग्या नाम जपे जपदिआं जपदिआं ओह पै जाए जो सतगुरु ने गुरमत वी संग दिता। यही कारण क्या कि रात नूं सौण लग्या सोहिला साहिब दा पाठ करना है। सौण लगी क्यों क्या ये मनोविज्ञानक भी कहिंदे ने आप सब नाल वापरदा होणा जिहड़ी ख्याल नूं जिहड़ी विचार नूं जिस थॉट नूं लैके आपां रात सौने आ ਉਹ ਖਿਆਲ ਸਾਰੀ ਰਾਤ ਸਾਡੇ ਅਚੇਤ ਮਨ ਦੇ ਵਿੱਚੋਂ ਪ੍ਰਗਟ ਹੁੰਦਾ ਰਹਿੰਦਾ ਹੈ। ਆਦਮੀ ਸਾਰੀ ਰਾਤ ਸੁਪਨੇ ਵੀ ਉਹਦੇ ਲੈਂਦਾ ਹੈ। ਜੇ ਸੌਣ ਲੱਗਿਆ ਦੁਨਿਆਵੀ ਗੱਲਾਂ ਕਰਕੇ ਸੌਵੇਗਾ ਤੇ ਰਾਤ ਨੂੰ ਉਹ ਸੁਪਨੇ ਵਿੱਚ ਵੀ ਦੁਨੀਆਦਾਰੀ ਕਮਾਏਗਾ। ਕੀ ਕਾਰਨ ਕਿ ਨਿੱਕੇ ਨਿੱਕੇ ਬੱਚੇ ਰਾਤ ਨੂੰ ਸੌਣ ਲੱਗਿਆ ਉਹਨਾਂ ਨੂੰ ਕੋਈ ਭੂਤ ਪ੍ਰੇਤ ਦੀ ਗੱਲ ਸੁਣਾ ਦੇ, ਕੋਈ ਡਰਾਵਣੀ ਕਹਾਣੀ ਸੁਣਾ ਦੇ ਤੇ ਰਾਤ ਨੂੰ ਬੱਚਾ ਉੱਠ ਕੇ ਰੋਣ ਕਿਉਂ ਲੱਗ ਪੈਂਦਾ, ਬੜਾਉਣ ਕਿਉਂ ਲੱਗ ਪੈਂਦਾ? ਕਿਉਂਕਿ ਸੁੱਤਿਆਂ ਹੋਇਆਂ ਜੋ ਕੁਝ ਉਹਦੇ ਚੇਤੇ ਵਿੱਚ ਆਇਆ ਰਾਤ ਉਹ ਕੁਝ ਜਿਸਮ ਤੇ ਅਸਰ ਕਰੀ ਗਿਆ। ਜੇ ਸੁੱਤਿਆਂ ਕੀਰਤਨ ਸੋਹਿਲਾ ਤੇ ਵਾਹਿਗੁਰੂ ਚੇਤੇ ਆਵੇਗਾ, ਸਾਰੀ ਰਾਤ ਅੰਦਰ ਵਾਹਿਗੁਰੂ ਸ਼ਬਦ ਚੱਲੇਗਾ ਤੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਅਭਿਆਸ ਕਰੇਗਾ ਰਾਤ ਦਾ ਜਪਿਆ ਹੋਇਆ ਅੰਮ੍ਰਿਤ ਵੇਲੇ ਰਸ ਬਣ ਜਾਏਗਾ। ਪਹਿਲਾ ਪੈਰ ਫੁੱਲ ਹੈ ਤੇ ਪਿੱਛਲ ਪੈਰ ਰਸ ਹੈ। ਸਾਹਿਬ ਨੇ ਫੁਰਮਾਇਆ ਕਿ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਇੱਥੇ ਇੱਕ ਹੋਰ ਬੇਨਤੀ, ਸਤਿਗੁਰੂ ਕਹਿੰਦੇ ਨੇ ਕਿ ਜਿਹੜਾ ਅੰਮ੍ਰਿਤ ਵੇਲੇ ਦੀ ਦਾਤ ਹੈ ਇਹ ਵੀ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਭਾਈ ਨੰਦ ਲਾਲ ਸਾਹਿਬ ਆਨੰਦਪੁਰ ਸਾਹਿਬ ਆਏ ਤੇ ਪੁੱਛਿਆ ਕਿਸੇ ਨੇ ਕਿ ਤੁਸੀਂ ਵਿਦਵਾਨ ਹੋ ਤੇ ਪੁਰਾਣੇ ਸਮੇਂ ਲੋਕ ਇਹ ਗੱਲ ਕਹਿੰਦੇ ਸਨ ਕਿ ਤੀਰਥ ਤੇ ਆਏ ਹਾਂ ਕੋਈ ਨਾ ਕੋਈ ਬੁਰਿਆਈ ਛੱਡ ਜਾਈਏ, ਇੱਥੋਂ ਚੰਗਿਆਈ ਲੈ ਜਾਈਏ। ਅਸੰਗਤ ਵਿੱਚ ਵੀ ਤਾਂ ਬਾਬਾ ਜੀ ਕਹਿੰਦੇ ਨੇ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾ, ਛੱਡ ਦੇ ਦੁੱਖਾਂ ਨੂੰ ਸੁੱਖ ਘਰ ਲੈ ਕੇ ਚਲਾ ਜਾ। ਕੱਲ ਵੀ ਅਸੀਂ ਪੜਿਆ ਸੀ ਅਵਗਨ ਛੋੜ ਗੁਨਾ ਕੋ ਤਾਹੋ, ਅਵਗਨ ਛੱਡ ਦੇ। ਭਾਈ ਨੰਦ ਲਾਲ ਜੀ ਨੂੰ ਪੁੱਛਿਆ ਕਿ ਤੁਸੀਂ ਕਲਗੀ ਵਾਲੇ ਦੇ ਦਰਬਾਰ ਵਿੱਚ ਆਏ ਹੋ, ਤੁਸੀਂ ਕੀਰਤਨ ਸੁਣਦੇ ਹੋ, ਬਾਣੀ ਸੁਣਦੇ ਹੋ, ਮਹਾਨ ਵਿਦਵਾਨ ਕੋ ਕੀ ਛੱਡਿਆ? ਕਹਿਣ ਲੱਗੇ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਦਾ ਸੌਣਾ ਹੀ ਹਰਾਮ ਕਰ ਦਿੱਤਾ। ਅੰਮ੍ਰਿਤ ਵੇਲੇ ਦੀ ਨੀਂਦ ਕੀ ਛੱਡ ਦਿੱਤੀ ਹੈ? ਅੰਮ੍ਰਿਤ ਵੇਲੇ ਦਾ ਸੌਣਾ ਅਸੀਂ ਉਹਨੂੰ ਤਿਆਗ ਦਿੱਤਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਬੇਨਤੀ ਕਰਨ ਲੱਗਾ, ਸਿਰਫ ਜੋ ਦੀਸੈ ਗੁਰਸਿੱਖੜਾ ਕੈਸਾ ਗੁਰਸਿੱਖ। ਦੇਖੋ ਸਿੱਖ ਸ਼ਬਦ ਕਹਿਣਾ ਬੜਾ ਸੌਖਾ ਜੇ, ਪਰ ਅਪਣਾਉਣਾ ਜੀਵਨ ਕਮਾਉਣਾ ਬੜਾ ਮੁਸ਼ਕਲ ਹੈ। ਅੰਗਰੇਜ਼ ਰਾਈਟਰ ਅਬਰਾਲ ਸ਼ਾਹ ਨੂੰ ਕਿਸੇ ਪੁੱਛਿਆ ਸੀ ਈਸਾਈ ਕਿੰਨੇ ਕੁ ਨੇ, ਉਹਨੇ ਕਿਹਾ ਬਸ ਦੁਨੀਆਂ ਵਿੱਚ ਇੱਕੋ ਹੀ ਈਸਾਈ ਹੋਇਆ। ਉਹਨਾਂ ਕਿਹਾ ਇੰਨੀ ਜ਼ਿਆਦਾ ਗਿਣਤੀ ਈਸਾਈ ਇੱਕੋ? ਕਹਿਣ ਲੱਗੇ ਬਸ ਇੱਕੋ ਹੀ ਸੱਚਾ ਹੋਇਆ ਤੇ ਉਹਦੇ ਨਾਲ ਜੋ ਕੁਝ ਵਾਪਰਿਆ ਉਹ ਸਾਰੀ ਦੁਨੀਆਂ ਨੂੰ ਪਤਾ ਹੈ। ਉਹਨਾਂ ਇਸ਼ਾਰਾ ਈਸਾ ਜੀ ਵੱਲ ਕੀਤਾ ਸੀ। ਜਦੋਂ ਸ਼ਬਦ ਮੈਂ ਪੜ੍ਹਿਆ ਤੇ ਮੇਰੇ ਸਾਹਮਣੇ ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਸਾਖੀ ਹੈ। ਵੈਸੇ ਉਹਨੂੰ ਸਭ ਤੋਂ ਪਹਿਲਾਂ ਪਿਆਰਾ ਸਿੰਘ ਪਦਮ ਹੋਣਾ ਨੇ ਲਿਖਿਆ ਸੀ। ਉਹਨਾਂ ਦੀ ਪਹਿਲੀ ਕਿਤਾਬ ਸੀ, ਜਿਹੜੇ ਗੁਰਮਤ ਸਾਹਿਤ ਦੇ ਪ੍ਰੇਮੀ ਨੇ ਕਿ ਸਾਡੇ ਗੁਰਦੇ, ਉਹਦੇ ਵਿੱਚ ਉਹ ਲਿਖਦੇ ਨੇ ਕਿ ਧੰਨ ਗੁਰੂ ਅਰਜੁਨ ਦੇਵ ਜੀ ਦੇ ਕੋਲ ਕੋਈ ਲੋੜਵੰਦ ਫਕੀਰ ਆਇਆ। ਉਹਨੇ ਇੱਕ ਸ਼ਬਦ ਕਿਹਾ, ਮਹਾਰਾਜ ਆਪ ਸਮਰੱਥ ਹੋ, ਗੁਰੂ ਕੇ ਨਾਮ ਤੇ ਮੈਨੂੰ ਕੁਛ ਦਿਓ। ਧਿਆਨ ਦਿਆ ਜੀ ਤੇ ਹਜ਼ੂਰ ਨੇ ਜੋ ਸ਼ਬਦ ਕਹੇ, ਕਹਿਣ ਲੱਗੇ ਇੱਕ ਟਕਾ ਦਿੱਤਾ ਤੇ ਨਾਲ ਸ਼ਬਦ ਕਿਹਾ, ਫਕੀਰ ਇਹ ਟਕਾ ਗੁਰੂ ਨਾਨਕ ਸਾਹਿਬ ਦੇ ਨਾਮ ਦਾ, ਤੇ ਨਾਲ ਕਿਹਾ ਜੋ ਅਕਾਲ ਪੁਰਖ ਦੇ ਪੂਰਨ ਸਿੱਖ ਨੇ। ਸ਼ਬਦ ਇਹੀ ਵਰਤੇ ਆ। ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਰਚਨਾ ਵਿੱਚ ਵੀ ਜ਼ਿਕਰ ਕੀਤਾ ਹੈ, ਜੋ ਅਕਾਲ ਦੇ ਸਿੱਖ ਨੇ। ਦੂਜਾ ਟਕਾ ਦਿੱਤਾ, ਕਹਿਣ ਲੱਗੇ ਇਹ ਗੁਰੂ ਅੰਗਦ ਸਾਹਿਬ ਕੇ ਨਾਮ ਕਾ, ਜੋ ਗੁਰੂ ਨਾਨਕ ਸਾਹਿਬ ਦੇ ਪੂਰਨ ਸਿੱਖ ਨੇ। ਤੀਸਰਾ ਟਕਾ ਦਿੱਤਾ, ਕਹਿਣ ਲੱਗੇ ਇਹ ਗੁਰੂ ਅਮਰਦਾਸ ਜੀ ਕੇ ਨਾਮ ਕਾ, ਜੋ ਧੰਨ ਗੁਰੂ ਅੰਗਦ ਸਾਹਿਬ ਜੀ ਕੇ ਸਿੱਖ ਨੇ। ਚੌਥਾ ਟਕਾ ਦਿੱਤਾ, ਇਹ ਗੁਰੂ ਰਾਮਦਾਸ ਜੀ ਕੇ ਨਾਮ ਕਾ, ਜੋ ਗੁਰੂ ਅਮਰਦਾਸ ਜੀ ਕੇ ਸਿੱਖ ਹੈ। ਤੇ ਪੰਜਵਾਂ ਟਕਾ ਦਿੱਤਾ। ਉਹਨੇ ਕਿਹਾ, ਮਹਾਰਾਜ ਚਾਰ ਟਕੇ ਆਪ ਜੀ ਨੇ ਦੇ ਦਿੱਤੇ ਤੇ ਪੰਜਵਾਂ? ਕਹਿਣ ਲੱਗੇ ਅੱਧਾ ਕੋਈ ਹਿੱਸਾ ਦੇ ਕੇ। ਕਹਿਣ ਲੱਗੇ ਅੱਧਾ ਸਾਡੇ ਨਾਮ ਦਾ ਕਿਉਂ? ਕਹਿਣ ਲੱਗੇ ਅਜੇ ਸਿੱਖੀ ਕਮਾਣ ਤੁਰੇ। ਹੁਣ ਦੇਖੋ ਜਦੋਂ ਅਸੀਂ ਬਾਣੀ ਪੜਾਂਗੇ ਅੱਗੇ ਪ੍ਰਮਾਣ ਦੇਖਾਂਗੇ, ਸਿੱਖ ਸ਼ਬਦ ਵਰਤਣਾ ਸੌਖਾ ਹੈ। ਮਹਾਰਾਜ ਜੀ ਨੇ ਕਿਹਾ ਜੋ ਸਿੱਖ ਅਖਵਾਉਂਦਾ ਹੈ ਇਹ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਉਹਦਾ ਟਾਈਮ ਟੇਬਲ, ਉਹਦਾ ਸਾਰੀ ਜ਼ਿੰਦਗੀ ਦਾ ਸਿਲੇਬਸ, ਸਭ ਤੋਂ ਪਹਿਲਾ ਲੈਸਨ ਇਹ ਵੇ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਾ ਨਾਮ ਜਪਣਾ ਸ਼ੁਰੂ ਕਰੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਫਿਰ ਹਜ਼ੂਰ ਮਿਹਰ ਕੀ ਕਰਦੇ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਕਿ ਜਿਹੜੇ ਸਿੱਖ ਇਹ ਰਾਤ ਅਰਦਾਸ ਕਰਕੇ ਸੌਂਦੇ ਨੇ ਕਿ ਮਾਲਕ ਜੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਓ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਜੇ। ਦੇਖੋ ਅੰਮ੍ਰਿਤ ਵੇਲੇ, ਵੇਲੇ ਤਾਂ ਭਾਵੇਂ ਸਾਰੇ ਸੀ ਕਹਿੰਦੇ ਇੱਕੋ ਜਿਹੇ, ਹੁਣ ਇੱਥੇ ਅਸੀਂ ਸੰਧਿਆ ਦਾ ਪਾਠ ਕਰ ਰਹੇ ਹਾਂ ਤੇ ਹਿੰਦੁਸਤਾਨ ਵਿੱਚ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ। ਪਰ ਜਿਸ ਥਾਂ ਤੇ ਸੂਰਜ ਨਿਕਲਦਾ ਉਂਝ ਤਾਂ ਜਿਹਦਾ ਅੰਦਰ ਟਿਕ ਗਿਆ ਉਹਦੇ ਲਈ ਹਰ ਵੇਲਾ ਹੀ ਅੰਮ੍ਰਿਤ ਹੈ। ਪਰ ਸੱਚ ਇਹ ਵੇ ਕਿ ਸੂਰਜ ਦਾ ਚੜ੍ਹਨਾ, ਸੂਰਜ ਦਾ ਡੁੱਬਣਾ, ਉਹ ਬਾਹਰ ਦੀ ਜੋ ਦ੍ਰਿਸ਼ਟ ਮਾਣ ਹੈ ਉਹਦੇ ਤੇ ਆਪਣਾ ਬੜਾ ਅਸਰ ਪਾਉਂਦਾ। ਜੋ ਪਿੰਨੀ ਰਹਿਣੜੀ ਹੈ ਜਪਣ ਦਾ ਸਵਾਦ ਹੈ, ਉਹ ਸੂਰਜ ਦੀ ਟਿੱਕੀ ਨਿਕਲ ਕੇ ਜਪਣ ਦਾ ਸਵਾਦ ਨਿਕਲੀ। ਜੋ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਗਾ ਕੇ ਪਾਠ ਕਰਨ ਦਾ ਆਨੰਦ ਹੈ, ਉਹ ਸੂਰਜ ਚੜਿਆ ਆਨੰਦ ਨਿਕਲੀ। ਹਜ਼ੂਰ ਨੇ ਬਾਣੀ ਚ ਬਚਨ ਕੀਤਾ ਕਿ ਜਿਹੜੇ ਅਰਦਾਸ ਕਰਦੇ ਨੇ ਮਹਾਰਾਜ ਕਿ ਸਾਨੂੰ ਅੰਮ੍ਰਿਤ ਵੇਲਾ ਦਿਓ, ਹਜ਼ੂਰ ਨੇ ਫਰਮਾਇਆ ਕਿ ਪਰਿਪੂਰਨ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ ਕਿ ਪਿਛਲ ਰਾਤ ਉਹਨਾਂ ਸਿੱਖਾਂ ਦੇ ਦਿਲ ਦੀਆਂ ਕੁੰਡੀਆਂ ਖੜਕਾਉਂਦੇ। ਸ਼ਬਦ ਸੁਣਿਓ, ਉਹਨਾਂ ਦੇ ਦਿਲ ਦੇ ਦਰਵਾਜ਼ੇ ਖੜਕਾਉਂਦੇ ਨੇ, ਉਹਨਾਂ ਨੂੰ ਸੁਪਨੇ ਵਿੱਚ ਝਲਕਾਰੇ ਦਿੰਦੇ ਨੇ, ਸਿੱਖਾ ਉੱਠ, ਤੂੰ ਰਾਤ ਮੈਨੂੰ ਕਹਿ ਕੇ ਸੁੱਤਾ ਕਿ ਮੈਨੂੰ ਉਠਾਓ। ਅੰਮ੍ਰਿਤ ਵੇਲੇ ਸੁਪਨੇ ਵਿੱਚ ਕਦੀ ਉਹ ਇਸ਼ਨਾਨ ਕਰਦਾ ਹੁੰਦਾ, ਕਦੀ ਉਹ ਗੁਟਕਾ ਪਕੜ ਕੇ ਬਾਣੀ ਪੜ ਰਿਹਾ ਹੁੰਦਾ, ਕਿਤੇ ਸੁਪਨੇ ਵਿੱਚ ਗੁਰਦੁਆਰੇ ਤੁਰਿਆ ਫਿਰਦਾ, ਤੇ ਇੱਕੋ ਦਮ ਜਦੋਂ ਨੀਂਦ ਖੁੱਲਦੀ ਏ ਤੇ ਘੜੀ ਦੇਖਦਾ ਤੇ ਵੇਖਦਾ ਕਿ 5-7 ਮਿੰਟ ਨਿਕਲ ਗਏ, ਤੇ ਸ਼ੁਕਰਾਨੇ ਵਿੱਚ ਕਹਿੰਦਾ ਮੇਰੇ ਮਾਲਕਾ ਤੇਰਾ ਕੋਟਾਨ ਕੋਟ ਧੰਨਵਾਦ, ਮੈਂ ਸਰੀਰਕ ਤੌਰ ਤੇ ਸੁੱਤਾ ਰਿਹਾ ਪਰ ਤੂੰ ਤਾਂ ਸੁਪਨੇ ਵਿੱਚ ਵੀ ਮੇਰੀ ਹਾਜ਼ਰੀ ਲਵਾਈ ਗਿਆ, ਕਿਉਂਕਿ ਸੁਪਨੇ ਵਿੱਚ ਵੀ ਨਾਮ ਚੜ ਰਿਹਾ ਹੈ। ਸਾਹਿਬ ਕਹਿੰਦੇ ਨੇ ਪਿਛਲ ਰਾਤ ਸਦੜੇ ਪੈਂਦੇ ਨੇ ਅੰਮ੍ਰਿਤ ਵੇਲੇ, ਤੇ ਫਿਰ ਉੱਠ ਕੇ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਦਾਤ ਕੀ ਮਿਲਦੀ। ਉਹਨਾਂ ਦੇ ਸਿਰ ਤੇ ਰੂਹਾਨੀਅਤ ਦੇ ਛਤਰ ਝੁਲਦੇ ਨੇ, ਉਹਨਾਂ ਨੂੰ ਦੁਨੀਆਂ ਦੇ ਕਿਸੇ ਪਦਾਰਥ ਦਾ ਥੋੜਾ ਨਹੀਂ ਰਹਿੰਦਾ। ਹਜ਼ੂਰ ਦੇ ਬਚਨ ਨੇ ਕਿ ਪਿੱਛੋਂ ਰਾਤੀ ਸਦੜਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਭਲਕੇ ਉੱਠ। ਪਿੱਛੋਂ ਰਾਤੀ ਸਦੜਾ, ਨਾਮ ਖਸਮ ਕਾ ਲੇ ਖੇਮੇ ਛਤਰ ਸਰਾਈਚੇ। ਜਿਹੜੇ ਨਾਮ ਜਪਦੇ ਨੇ ਪਿੱਛਲ ਰਾਤ ਉਹਨਾਂ ਨੂੰ ਚਾਂਦਨੀਆਂ, ਉਹਨਾਂ ਨੂੰ ਚੰਦੋਵੇ। ਇਹਦਾ ਮਤਲਬ ਕਿ ਜਿਹੜੇ ਸੁੱਖ ਬਾਦਸ਼ਾਹ ਦੇ ਕੋਲ ਨੇ ਅੰਮ੍ਰਿਤ ਵੇਲਾ ਸੰਭਾਲਣ ਵਾਲੇ ਦੇ ਘਰ ਆਪਣੇ ਆਪ ਹੀ ਚਲੇ ਜਾਂਦੇ। ਪਿੱਛੋਂ ਰਾਤੀ ਸਦੜਾ, ਨਾਮ ਖਸਮ ਕਾਲੇ ਖੇਮੇ ਛਤਰ ਸਰਾਈਚੇ, ਦਿਸਣ ਰੱਥ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਤ ਮਿਲੇ। ਇੱਥੇ ਸਭ ਦੇ ਦੱਦੇ ਨੂੰ ਸ਼ਿਹਾਰੀ ਹੈ ਕਿ ਜਿਨ੍ਹਾਂ ਨੇ ਤੇਰੇ ਨਾਮ ਨੂੰ ਅੰਮ੍ਰਿਤ ਵੇਲੇ ਜਪਿਆ ਮਾਲਕਾ ਉਹਨਾਂ ਨੂੰ ਅਰਦਾਸ ਕਰਕੇ ਮੰਗਣਾ ਨਹੀਂ ਪੈਂਦਾ, ਉਹਨਾਂ ਨੂੰ ਆਵਾਜ਼ਾਂ ਮਾਰ ਕੇ ਦਾਤਾਂ ਦੇ ਦਿੰਦੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਉੱਠ ਕੇ ਪ੍ਰਮਾਤਮਾ ਦਾ ਨਾਮ ਸ਼ੁਰੂ ਕਰੇ, ਸਿਮਰਨ ਕਰੇ। ਸੋ ਭਲਕੇ ਉੱਠ ਹਰ ਨਾਮ ਧਿਆਵੇ। ਫਿਰ ਅਗਲਾ ਬਚਨ ਕੀ, ਉਦਮ ਕਰੇ ਭਲਕੇ ਪ੍ਰਭਾਤੀ। ਦੋਹਰੀ ਸ਼ਬਦ ਵਰਤਿਆ, ਪਹਿਲਾਂ ਕਿਹਾ ਸੋ ਭਲਕੇ ਉੱਠ, ਫਿਰ ਸ਼ਬਦ ਵਰਤਿਆ ਉਦਮ ਕਰੇ। ਆਲਸ ਨੂੰ ਨੇੜੇ ਨਾ ਆਉਣ ਦੇ, ਕਿਉਂਕਿ ਇੱਕ ਦਿਨ ਦਾ ਆਲਸ ਕਈ ਮਕੀਨਿਆਂ ਦੇ ਬਣੇ ਕੋਈ ਨੇਮ ਤੋੜ ਜਾਂਦਾ ਤੇ ਇੱਕ ਦਿਨ ਦਾ ਟੁੱਟਾ ਹੋਇਆ ਨੇਮ ਬਣਾਉਣ ਲਈ ਕਈ ਮਕੀਨੇ ਲੱਗ ਜਾਂਦੇ। ਇੱਕ ਦਿਨ ਦਾ ਆਲਸ, ਫਿਰ ਸ਼ਬਦ ਦੁਹਰਾਦਿਆਂ, ਕਈ ਮਕੀਨਿਆਂ ਦਾ ਨੇਮ ਤੋੜਦਾ, ਕਈ ਮਕੀਨੇ ਲੱਗ ਜਾਂਦੇ ਨੇ ਉਸ ਨੇਮ ਨੂੰ ਬਣਾਉਣ ਦੇ ਲਈ। ਕਹਿਣ ਲੱਗੇ ਉਦਮ ਕਰੇ, ਆਲਸ ਨਾ ਕਰੇ, ਉਦਮ ਕਲੇ ਕਲੇ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾ। ਉਦਮ ਕਰਕੇ ਉੱਠੇ, ਸਰੀਰਕ ਤੌਰ ਤੇ ਇਸ਼ਨਾਨ ਕਰੇ, ਜੋ ਦੀਸਾ ਗੁਰਸਿੱਖੜਾ ਐਸਾ ਗੁਰਸਿੱਖ, ਇਸ਼ਨਾਨ ਕਰੇ। ਉਸ ਤੋਂ ਬਾਅਦ ਕਿਹਾ ਕਿ ਅੰਮ੍ਰਿਤ ਸਰ ਨਾ ਵੈ, ਭਾਵੇਂ ਇਹਦੇ ਅਰਥ ਸੰਪਰਦਾਈ ਮਹਾਂਪੁਰਖ ਇਹ ਵੀ ਕਰਦੇ ਰਹੇ, ਕਿਉਂਕਿ ਦੋ ਦੋ ਅਰਥ ਤਿੰਨ ਤਿੰਨ ਕਰਨੇ ਕਰਨੇ, ਭਾਵਾਂ ਕਿ ਇਹ ਪ੍ਰਚਲਿਤ ਹੈ ਕਿ ਇੱਕ ਸ਼ਬਦ ਦਾ ਇੱਕ ਹੀ ਅਰਥ ਕੀਤਾ ਜਾਏ। ਪਰ ਇੱਕ ਅਰਜ਼ ਕਰਾਂ, ਬਾਬਾ ਫਰੀਦ ਸਾਹਿਬ ਜੀ ਦੀ ਅਰਬੀ ਵਿੱਚ ਇੱਕ ਰਚਨਾ ਹੈ ਉਹਦੇ ਚੋਂ ਕਹਿੰਦੇ ਨੇ ਕਿ ਵਿਦਵਾਨ ਤੂੰ ਰੂਹਾਨੀਅਤ ਦੇ ਸ਼ਬਦਾਂ ਦੇ ਅਰਥ ਨੂੰ ਆਪਣੀ ਮਤ ਦੇ ਦਾਇਰੇ ਵਿੱਚ ਮਤ ਬੰਨ। ਇੱਕ ਸ਼ਬਦ ਦੇ ਅਰਥ ਸੈਂਕੜੇ ਵੀ ਹੋ ਸਕਦੇ। ਇਹ ਕਿਉਂ? ਕਿਉਂਕਿ ਜਦੋਂ ਅਸੀਂ ਅਰਥ ਵਿੱਚ ਦਾਅਵਾ ਪੇਸ਼ ਕਰਨੇ ਆ ਇਹਦਾ ਮਤਲਬ ਕਿ ਅਸੀਂ ਸ਼ਬਦ ਦੀ ਡੂੰਘਾਈ ਦਾ ਅੰਤ ਪਾ ਲਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਮ ਉੱਠੇ ਇਸ਼ਨਾਨ ਕਰੇ, ਫਿਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇ, ਸਾਧ ਸੰਗਤ ਰੂਪੀ ਸਰੋਵਰ ਵੀ ਜਾ ਕੇ ਇਸ਼ਨਾਨ ਕਰੇ, ਸੰਗਤ ਵੀ ਜਾਏ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਫਿਰ ਅਗਲਾ ਕੰਮ ਕੀ ਜੀ? ਦੇਖੋ ਫਿਰ ਨਾਮ ਦਾ ਜ਼ਿਕਰ ਆਇਆ, ਉੱਠਦਿਆਂ ਸਾਰ ਵੀ ਨਾਮ। ਇਸ਼ਨਾਨ ਕਰਨ ਤੋਂ ਬਾਅਦ ਫਿਰ ਕੀ ਕਰੇ? ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਇਸ਼ਨਾਨ ਕਰਕੇ ਫਿਰ ਬੈਠੇ ਤੇ ਪਰਮਾਤਮਾ ਦੇ ਦਿੱਤੇ ਹੋਏ ਸ਼ਬਦ ਨੂੰ, ਗੁਰੂ ਦੇ ਦਿੱਤੇ ਹੋਏ ਸ਼ਬਦ ਦਾ ਅਭਿਆਸ ਕਰੇ। ਕਿਉਂਕਿ ਦਾਸ ਕਈ ਵਾਰੀ ਬੇਨਤੀ ਕਰਦਾ ਆਪ ਵਿੱਚ ਬਹੁਤ ਗੁਰਮੁਖ ਅਭਿਆਸੀ ਬੈਠੇ ਤੇ ਬਾਹਰ ਵੈਸੇ ਮਾਲਕ ਦੀ ਦਇਆ ਹੈ, ਇਹਨੂੰ ਕੇਵਲ ਉਸ ਸਥਿਤੀ ਦੇ ਸ਼ਬਦ ਨਾਲ ਸਮਝਣਾ ਕਿ ਰੇਡੀਓ ਤੇ ਵੀ ਸੰਗਤ ਸੁਣ ਰਹੀ ਹੈ। ਬੜੇ ਗੁਰਸਿੱਖ ਐਸੇ ਮਿਲਣਗੇ ਜਿੱਥੇ ਜਿਹੜੇ ਘੰਟਿਆਂ ਬੱਧੀ, ਸੱਚ ਇਹ ਵੇ ਕਿ 2-4 ਘੰਟੇ ਵੀ ਮੈਂ ਜ਼ਿਆਦੇ ਸ਼ਬਦ ਵਰਤ ਰਿਹਾ ਪੈਂਦੇ ਹੋਣਗੇ ਨੇ ਤੇ ਅੱਠੇ ਪੈਰ ਮਾਲਕ ਦੇ ਰੰਗ ਵਿੱਚ ਰਤੇ ਰਹਿੰਦੇ। ਜਿਹੜਾ ਬੈਠ ਕੇ ਅਭਿਆਸ ਕਰਨਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਇੱਕ ਥਾਂ ਤੇ ਬੈਠ ਕੇ ਜਦੋਂ ਆਪਾਂ ਜਾਪ ਕਰਨੇ ਆ, ਸ਼ਬਦ ਦਾ ਅਭਿਆਸ ਕਰਨੇ ਆ, ਕਿਉਂਕਿ ਮਨ ਦੀ ਅਵਸਥਾ ਇੱਕੋ ਜਿਹੀ ਨਹੀਂ ਰਹਿੰਦੀ। ਇਹ ਆਉਣ ਵਾਲੇ ਦਿਨਾਂ ਚ ਵੇਖਾਂਗੇ ਜਦੋਂ ਜਗਿਆਸੂ ਕਹਿੰਦਾ ਹੈ ਕਿ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਮਨ ਸਦਾ ਇੱਕੋ ਜਿਹਾ ਨਹੀਂ। ਸਤਿਗੁਰੂ ਨੇ ਤੇ ਬਚਨ ਕੀਤਾ ਕਿ ਕਬੂ ਜੀੜਾ ਊਬ ਚੜਤ ਕਹਿ, ਕਬੂ ਜਾਏ ਪਿਆਲੇ। ਕਦੀ ਤਾਂ ਇਹ ਉੱਚੀਆਂ ਛਾਲਾਂ ਮਾਰਦਾ ਅਸਮਾਨ ਤੱਕ, ਆਪਾਂ ਇਸ ਤਰ੍ਹਾਂ ਕਰ ਦਿਆਂਗੇ, ਮੈਂ ਇਸ ਤਰ੍ਹਾਂ ਕਰ ਦਿਆਂਗਾ, ਤੇ ਇਹੀ ਮਨ ਕਹਿ ਕਈ ਵਾਰੀ ਢੇਰੀ ਢਾ ਕੇ ਬੈਠ ਜਾਂਦਾ ਹੈ, ਕਹਿੰਦਾ ਬਸ ਹੁਣ ਜ਼ਿੰਦਗੀ ਚ ਕੁਝ ਹੋ ਨਹੀਂ ਸਕਦਾ। ਕਬੂ ਜੀੜਾ ਊਬ ਚੜਤ ਕਹਿ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਟਿਕਦਾ ਨਹੀਂ। ਪਰ ਘਰ ਵਿੱਚ ਇੱਕ ਥਾਂ ਤੇ ਬੈਠ ਕੇ ਬੰਦਗੀ ਕਰਨੀ, ਇੱਥੇ ਦਾ ਮਤਲਬ ਇਹ ਨਹੀਂ ਕੋਈ ਬਹੁਤ ਵੱਡਾ ਕਮਰਾ ਹੋਵੇ। ਮਨ ਜਦੋਂ ਜਾਪ ਕਰਨੇ ਆ, ਪਤਾ ਨਹੀਂ ਕਿਸ ਘੜੀ ਜਾਪ ਕਰਦਿਆਂ ਕਰਦਿਆਂ ਇੱਕੋ ਦਮ ਇਹਨੂੰ ਟਿਕਾ ਮਿਲ ਜਾਣਾ ਹੈ। ਸਮਝੋ ਮੇਰੀ ਬੇਨਤੀ, ਇੱਕ ਘੜੀ ਇਹਨੂੰ ਟਿਕਾ ਮਿਲਣਾ ਹੈ। ਘੜੀ ਸ਼ਬਦ ਵੈਸੇ ਬਹੁਤ ਵੱਡਾ ਹੈ, ਛਿੰਨ ਉਦੋਂ ਛੋਟਾ ਹੈ। ਇੱਕ ਖਿੰਨ ਕਿਤੇ ਜਪਦਿਆਂ ਜਪਦਿਆਂ ਟਿਕ ਗਿਆ, ਉਸ ਖਿੰਨ ਵਿੱਚ ਸ਼ਬਦ ਨਿਕਲਿਆ ਵਾਹਿਗੁਰੂ, ਉਹ ਇੰਨਾ ਕੁ ਅਸਰ ਕਰ ਜਾਏਗਾ ਕਿ ਚੁਗਿਰਦੇ ਪਏ ਹੋਏ ਕੱਪੜਿਆਂ ਉੱਤੇ ਵੀ ਸ਼ਬਦ ਦਾ ਅਸਰ ਹੋ ਜਾਂਦਾ। ਇਹਨੂੰ ਜੇ ਰੂਹਾਨੀਅਤ ਪੱਖੋਂ ਲਾਂਗੇ ਇਹ ਸੱਚਾਈ ਹੈ। ਦੇਖੋ ਅਖੰਡ ਪਾਠ ਸਾਹਿਬ ਇੱਕ ਕਮਰੇ ਚ ਕਰਨੇ ਆ ਤੇ ਸੱਚੇ ਪਾਤਸ਼ਾਹ ਦਾ ਸਵਰੂਪ ਭਾਵੇਂ ਆਪਾਂ ਗੁਰਦੁਆਰਾ ਸਾਹਿਬ ਛੱਡ ਆਈਏ, ਪਰ ਜਦੋਂ ਸ਼ਾਮ ਨੂੰ ਉਸ ਕਮਰੇ ਚ ਵੜਨੇ ਆ ਅੰਦਰ ਟਿਕ ਕਿਉਂ ਜਾਂਦਾ ਹੈ? ਕਿਉਂ ਅੰਦਰ ਨੂੰ ਸਕੂਨ ਮਿਲਦਾ ਹੈ? ਕਿਉਂ? ਇਸ ਕਰਕੇ ਕਿਉਂਕਿ ਉੱਥੇ ਗੁਰੂ ਕੇ ਪਾਠੀ ਸਿੱਖਾਂ ਨੇ ਬੋਲ ਕੇ ਬਾਣੀ ਪੜ੍ਹੀਏ, ਸ਼ਬਦ ਕਦੀ ਵੀ ਮਰਦਾ ਨਹੀਂ। ਸ਼ਬਦ ਉਸ ਕਮਰੇ ਵਿੱਚ ਕਾਇਮ ਰਹੇਗਾ ਤੇ ਜਦੋਂ ਵੀ ਆਪਾਂ ਵੜਾਂਗੇ ਉਦੋਂ ਹੀ ਟਿਕਾ ਬਣ ਜਾਏਗਾ। ਇੱਕ ਥਾਂ ਤੇ ਭਗਤੀ ਦਾ ਅਰਥ ਅਸਲ ਇਹ ਹੁੰਦਾ ਹੈ ਕਿ ਉਸ ਥਾਂ ਤੇ ਰੂਹਾਨੀਅਤ ਤਰੰਗਾਂ ਮਾਲਕ ਦੀ ਕਿਰਪਾ ਵਰਤਣ ਲੱਗ ਪੈਂਦੀ ਤੇ ਰੋਜ਼ ਰੋਜ਼ ਜਦੋਂ ਕੋਈ ਅਭਿਆਸ ਕਰਦਾ, ਦੇਖੋ ਜਿੱਥੇ ਬੈਠ ਕੇ ਨਿਤਨੇਮ ਕਰਦਾ, ਬੈਠਣ ਦੀ ਦੇਰ ਏ ਆਪਣੇ ਆਪ ਹੀ ਅੰਦਰ ਟਿਕਣ ਲੱਗ ਪੈਂਦਾ ਹੈ ਕਿ ਨਿਰਮਲ ਮਨ ਕਰਕੇ ਸਰੀਰ ਵਿੱਚੋਂ ਨਿਕਲੀ ਹੋਈ ਵਾਈਬ੍ਰੇਸ਼ਨ, ਨਿਰਮਲ ਖਿਰਦੇ ਕਰਕੇ ਤਨ ਵਿੱਚੋਂ ਨਿਕਲੀਆਂ ਹੋਈਆਂ ਤਰੰਗਾਂ ਵਾਤਾਵਰਨ ਤੇ ਅਸਰ ਪਾਉਂਦੀਆਂ ਨੇ ਤੇ ਜਦੋਂ ਬੈਠ ਕੇ ਉੱਥੇ ਭਗਤੀ ਕੋ ਕਰਦਾ ਹੋਰ ਅਸਰ ਹੁੰਦਾ ਤੇ ਜਦੋਂ ਉੱਥੇ ਰੋਜ਼ ਨੇਮ ਨਿਭਾਇਆ ਜਾਏ, ਸੱਚ ਇਹ ਵੇ ਕਿ ਖਿੰਡੇ ਕੋਈ ਮਨ ਆਪਣੇ ਆਪ ਹੀ ਟਿਕ ਜਾਂਦੇ। ਗੁਰੂ ਰਾਮਦਾਸ ਜੀ ਨੇ ਫੁਰਮਾਇਆ ਇਹ ਤਿੰਨ ਕੰਮ, ਉੱਠਦਿਆਂ ਸਾਰ ਭਗਤੀ, ਫਿਰ ਇਸ਼ਨਾਨ ਅੰਮ੍ਰਿਤ ਸਰੋਵਰ ਇਸ਼ਨਾਨ, ਸੰਗਤ ਰੂਪ ਅੰਮ੍ਰਿਤ ਸਰੋਵਰ ਇਸ਼ਨਾਨ, ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਉਧਰ ਦਿਨ ਦੀ ਲਾਲੀ ਲੱਗਣ ਲੱਗੀ, ਸੂਰਜ ਦੀ ਲਾਲੀ, ਫਿਰ ਕਹਿਣ ਲੱਗੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਫਿਰ ਬਾਣੀ ਨੂੰ ਰਸਨਾ ਤੋਂ ਗਾਏ, ਗੁਰਬਾਣੀ ਦਾ ਪਾਠ ਕਰੇ, ਆਪਣਾ ਪਾਠ ਜੋ ਰੱਖਿਆ ਨਿਤਨੇਮ ਦਾ ਪਾਠ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਤੇ ਗੁਰਬਾਣੀ ਦਾ ਨਿਤਨੇਮ ਕਰਨ ਤੋਂ ਬਾਅਦ ਕਿ ਉਸ ਤੋਂ ਬਾਅਦ ਫਿਰ ਕੁਛ ਨਹੀਂ ਮਹਾਰਾਜ ਕਹਿੰਦੇ ਨਹੀਂ, ਫਿਰ ਕੰਮ ਤੇ ਜਾਏ ਤੇ ਉਹਨੂੰ ਵਕਤ ਮਿਲ ਜਾਏ। ਮੰਨ ਲਓ 5 ਮਿੰਟ ਦਾ ਵਕਤ ਮਿਲ ਗਿਆ ਤੇ ਇੱਕੋ ਦਮ ਉਸ 5 ਮਿੰਟ ਨੂੰ ਹੀ ਸੰਭਾਲ ਲਵੇ, ਸਬਰ ਕਰਦਾ ਗੱਡੀ ਚ ਬੈਠਾ, 1 ਘੰਟੇ ਦਾ ਵਕਤ ਮਿਲ ਗਿਆ ਤੇ ਉਸ 1 ਘੰਟੇ ਨੂੰ ਸੰਭਾਲ ਲੈ। ਮਹਾਰਾਜ ਜੀ ਨੇ ਤੇ ਕਿਹਾ ਕਿ ਗੁਰਸਿੱਖ ਗੁਰਬਾਣੀ ਦਾ ਨੇਮ ਨਿਭਾਉਣ ਤੋਂ ਬਾਅਦ ਬਹਿੰਦਿਆਂ ਵੀ ਵਾਹਿਗੁਰੂ ਜਪੇ ਤੇ ਉੱਠਦਿਆਂ ਵੀ ਵਾਹਿਗੁਰੂ ਜਪੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ। ਐਸਾ ਗੁਰਸਿੱਖ, ਇਹਨੂੰ ਮਹਾਰਾਜ ਜੀ ਨੇ ਕਿਹਾ ਜੋ ਦਿਸੈ ਗੁਰਸਿੱਖ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ। ਗੁਰੂ ਮਨ ਭਾਵੇ, ਗੁਰੂ ਨੂੰ ਚੰਗਾ ਹੀ ਉਹ ਲੱਗਦਾ ਜਿਹਦੇ ਸਾਸ ਸਵਾਸ ਵਾਹਿਗੁਰੂ ਦਾ ਸ਼ਬਦ ਚੱਲਣ ਲੱਗ ਪਵੇ, ਜਿਹਦੇ ਸਵਾਸਾਂ ਚ ਨਾਮ ਰਚ ਜਾਏ, ਜਿਹਦੇ ਰੋਮ ਰੋਮ ਸਿਮਰਨ ਚੱਲ ਪਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ। ਗੁਰੂ ਮਨ ਭਾਵੇ ਤੇ ਮਾਲਕ ਜੀ, ਆ ਜਿਹੜੀਆਂ ਦਾਤਾਂ ਅੰਮ੍ਰਿਤ ਵੇਲੇ ਦੀਆਂ, ਟੇਕ ਕੇ ਸਿਮਰਨ ਕਰਨ ਦੀਆਂ, ਇਸ਼ਨਾਨ ਕਰਨ ਦੀਆਂ, ਬਹਿੰਦਿਆਂ ਉੱਠਦਿਆਂ ਜਪਣ ਦੀਆਂ, ਇਹ ਆਪਣੀ ਕਮਾਈ ਨਾਲ? ਮਹਾਰਾਜ ਜੀ ਨੇ ਕਿਹਾ ਨਹੀਂ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾ। ਜਿਸ ਉੱਪਰ ਮੇਰੇ ਵਾਹਿਗੁਰੂ ਜੀ ਦਿਆਲੂ ਹੋ ਜਾਣ, ਉਸ ਗੁਰਸਿੱਖ ਨੂੰ ਗੁਰੂ ਆਪਣੇ ਆਤਮਕ ਉਪਦੇਸ਼ ਦ੍ਰਿੜ ਕਰਾਉਂਦੇ, ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ। ਐਸਾ ਗੁਰਸਿੱਖ, ਇਹਨੂੰ ਮਹਾਰਾਜ ਕਹਿੰਦੇ ਜੇ ਕਿਤੇ ਦਿਸ ਪਵੇ ਤੇ ਮੈਂ ਝੁਕ ਕੇ ਉਸ ਸਿੱਖ ਦੇ ਚਰਨਾਂ ਵਿੱਚ ਨਮਸਕਾਰ ਕਰ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਧਿਆਨ ਦਿਆ ਜੇ, ਇਹ ਇੱਕ ਪੱਖ ਹੈ ਸਾਡੀ ਨਿੱਜੀ ਜ਼ਿੰਦਗੀ ਦਾ। ਧਿਆਨ ਦਿਆ ਜੇ, ਸਿੱਖੀ ਦਾ ਦਾਇਰਾ ਬਹੁਤ ਵੱਡਾ ਹੈ। ਇਹ ਆਪਣਾ ਨਿੱਜੀ ਜੀਵਨ ਹੈ ਕਿ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਪਾਠ ਕੀਤਾ, ਨਿਤਨੇਮ ਕੀਤਾ, ਬਹਿੰਦਿਆਂ ਉੱਠਦਿਆਂ ਬੰਦਗੀ ਕੀਤੀ, ਤੇ ਸਿੱਖ ਜਦੋਂ ਦੁਨੀਆਂ ਵਿੱਚ ਵਰਤੇ ਉਦੋਂ ਉਹਦਾ ਵਿਹਾਰ ਕੈਸਾ ਹੋਵੇ। ਧਿਆਨ ਦਿਆ ਜੀ, ਉਦੋਂ ਕਿਵੇਂ ਉਹਦਾ ਵਿਹਾਰ ਹੋਵੇ। ਇਹ ਨਹੀਂ ਕਿ ਅੰਮ੍ਰਿਤ ਵੇਲਾ ਹੋਵੇ, ਨਾਮ ਹੋਵੇ, ਪਰ ਬਾਹਰ ਨਿਕਲਦਿਆਂ ਸਾਰ ਹਰ ਕਰਮ ਉਹਦੇ ਤੋਂ ਵਿਪਰੀਤ ਕਰੇ ਜੋ ਕੁਝ ਉਹ ਬਾਣੀ ਵੀ ਸਵੇਰੇ ਪੜ੍ਹ ਕੇ ਆਇਆ ਹੈ। ਇੱਥੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਅਸੀਂ 1-2 ਪ੍ਰਮਾਣ ਲਾਂਗੇ। ਉਹਦੇ ਬਾਹਰ ਦਾ ਕਿਰਦਾਰ ਐਸਾ ਹੋਵੇ, ਭਾਈ ਸਾਹਿਬ ਕਹਿੰਦੇ ਨੇ ਕਿ ਖਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਉਹ ਸਿੱਖ ਐਸਾ ਗੁਰਸਿੱਖੜਾ ਕਿ ਗੁਰੂ ਦੀ ਮੱਤ ਪਿੱਛੇ ਲੱਗ ਉਹਦੇ ਅੰਦਰ ਨਿਮਰਤਾ ਆ ਜਾਏ। ਗੁਰਮਤ ਹਿਰਦੈ ਗਰੀਬੀ ਕਿਹਾ, ਇੱਕ ਹੈ ਵਿਖਾਵੇ ਦੀ ਗਰੀਬੀ, ਇੱਕ ਹੈ ਗੁਰਮਤ ਦੀ ਗਰੀਬੀ। ਇਹਨੂੰ ਸਮਝਿਓ, ਵਿਖਾਵੇ ਦੀ ਗਰੀਬੀ ਵਿੱਚ ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਆਪਣੇ ਸਵਾਰਥ ਨੂੰ ਲੋਕ ਝੁਕਦੇ ਨੇ, ਤੇ ਗੁਰਮਤ ਗਰੀਬੀ ਦਾ ਅਰਥ ਹੈ ਕਿ ਜਿਉਂ ਜਿਉਂ ਅੰਦਰ ਗੁਰੂ ਦੇ ਸ਼ਬਦ ਦੀ ਕਿਰਪਾ ਹੋਈ ਜਾਏ, ਇਹਨੂੰ ਕਹਿਣ ਦੀ ਲੋੜ ਨਾ ਪਏ, ਜਿਵੇਂ ਟਾਹਣੀ ਦਾ ਫਲ ਪੱਕਣ ਲੱਗ ਪਵੇ ਤੇ ਟਾਹਣੀ ਆਪਣੇ ਆਪ ਜ਼ਮੀਨ ਵੱਲ ਝੁਕਦੀ ਹੈ, ਤੇ ਜਦੋਂ ਕਿਸੇ ਅੰਦਰ ਗੁਰੂ ਦੀ ਸ਼ਬਦ ਦੀ ਕਿਰਪਾ ਵਰਤਦੀ ਹੈ, ਨਿਮਰਤਾ ਸਿਖਾਣੀ ਨਹੀਂ ਪੈਂਦੀ, ਨਿਮਰਤਾ ਆਪਣੇ ਆਪ ਹੀ ਆ ਜਾਂਦੀ ਹੈ। ਮਹਾਰਾਜ ਜੀ ਨੇ ਕਿਹਾ ਕਿ ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਸਿੱਖ ਕੋਲ ਨਿਮਰਤਾ ਹੋਵੇ, ਪਹਿਲਾ ਸ਼ਬਦ ਹੀ ਭਾਈ ਸਾਹਿਬ ਨੇ ਕਿਹਾ, ਦੂਜਾ ਫਿਰ ਉਹਦਾ ਬਾਹਰ ਦਾ ਕਰੈਕਟਰ ਕੈਸਾ। ਖਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾ। ਜੇ ਅੰਮ੍ਰਿਤ ਵੇਲਾ ਸੰਭਾਲਦਾ, ਸ਼ਬਦ ਦੀ ਕਿਰਪਾ ਹੈ, ਉਸ ਸਿੱਖ ਦਾ ਬਾਹਰ ਦਾ ਆਚਰਣ ਹੋਵੇ ਕਿ ਪਰ ਤਨ ਦੇ ਨਜ਼ਦੀਕ ਨਾ ਜਾਏ। ਖਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਪਰਾਈ ਦੌਲਤ ਅਰਬਾਂ ਪਈ ਹੋਵੇ ਪਰ ਗੁਰੂ ਕਾ ਸਿੱਖ ਭੁੱਲ ਕੇ ਵੀ ਕਦੀ ਉਹਨੂੰ ਹੱਥ ਨਾ ਲਾਏ। ਐਸਾ ਗੁਰਸਿੱਖੜਾ, ਧਿਆਨ ਦਿਆ ਜੇ, ਬੜਾ ਵੱਡਾ ਜੀਵਨ ਹੈ ਸਿੱਖੀ ਦਾ। ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਖੱਤ ਨਾ ਲਾਵੇ ਤੇ ਤੀਜਾ ਕੰਮ ਕੀ ਕਰੇ ਹਉ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਆ ਬਚਨ ਇੱਕ ਤਾਂ ਨਿਮਰਤਾ ਦੂਜਾ ਪਰਾਏ ਤਨ ਤੋਂ ਬਚੇ ਪਰਾਏ ਧਨ ਤੋਂ ਬਚੇ ਤੇ ਆ ਸ਼ਬਦ ਕਿਹਾ ਪਰ ਨਿੰਦਾ ਸੁਣ ਮੰਨ ਲਿਆ ਜਾਏ ਕਿਸੇ ਦੀ ਨਿੰਦਿਆ ਹੋ ਰਹੀ ਇੱਥੇ ਫਿਰ ਮੈਂ ਸ਼ਬਦ ਜ਼ਰੂਰ ਕਲੀਅਰ ਕਰਦਿਆਂ ਨਿੰਦਿਆ ਵਿੱਚ ਤੇ ਸੱਚਾਈ ਦੇ ਮੰਥਨ ਵਿੱਚ ਬੜਾ ਅੰਤਰ ਹੈ ਕਿਉਂਕਿ ਕਈ ਵਾਰੀ ਸ਼ਬਦਾਂ ਦੀ ਉਚਾਰਨ ਜਾਂ ਸ਼ਬਦਾਂ ਦੀ ਪਰਿਭਾਸ਼ਾ ਐਸੀ ਨਿਰਧਾਰਿਤ ਕੀਤੀ ਜਾਂਦੀ ਹੈ ਕਿ ਸਹੀ ਅਰਥ ਉਹਦੇ ਗਵਾ ਜਾਂਦੇ ਨਿੰਦਿਆ ਕੀ ਸ਼ਬਦ ਹੈ ਸਿਆਣੇ ਲੋਕ ਕਹਿੰਦੇ ਨੇ ਕਿ ਈਰਖਾ ਵਸ ਹੋ ਕੇ ਇਹ ਸ਼ਬਦ ਧਿਆਨ ਦਿਆ ਜੇ ਕਿਸੇ ਆਦਮੀ ਨੂੰ ਪਰਮਾਤਮਾ ਚੜ੍ਹਦੀ ਕਲਾ ਤਰੱਕੀ ਦੇ ਰਿਹਾ ਈਰਖਾ ਵਸ ਹੋ ਕੇ ਉਸ ਦੇ ਗੁਣਾਂ ਨੂੰ ਲੋਕਾਂ ਵਿੱਚ ਔਗਣਾਂ ਦੇ ਰੂਪ ਵਿੱਚ ਪੇਸ਼ ਕਰਨਾ ਜਿਹੜੇ ਲੋਕ ਉਹਦਾ ਅਦਬ ਕਰਦੇ ਨੇ ਸਨਮਾਨ ਕਰਦੇ ਨੇ ਉਹਨਾਂ ਵਿੱਚ ਉਹਦੇ ਔਗਣ ਜਾਣ ਜਾਣ ਕੇ ਭੰਡਣੇ ਗੁਣ ਔਗਣ ਬਣਾ ਦੇਣੇ ਤੇ ਉਸ ਕਹਿ ਕੇ ਕਿਸੇ ਬੰਦੇ ਦੀ ਝੂਠੀ ਖੁਸ਼ੀ ਲੈਣ ਦੀ ਖਾਤਰ ਉਹਦੇ ਔਗਣਾਂ ਨੂੰ ਲੋਕਾਂ ਵਿੱਚ ਗੁਣਾਂ ਦੇ ਰੂਪ ਵਿੱਚ ਪ੍ਰਗਟ ਕਰਦੇ ਫਿਰ ਥੋੜੀ ਜਿਹੀ ਬੇਨਤੀ ਖੈ ਫੁੱਲ ਤੇ ਈਰਖਾ ਵਸ ਹੋ ਕੇ ਇਹ ਕਹਿਣਾ ਸ਼ੁਰੂ ਕਰ ਦੇਣਾ ਨਜ਼ਦੀਕ ਨਾ ਜਾਇਓ ਨਿਰਾ ਕੰਡਾ ਜੇ ਖੈ ਕੰਡਾ ਤੇ ਫੋਕੀ ਉਸਤਤ ਕਰਕੇ ਕਹਿਣਾ ਕਿ ਨੇੜੇ ਨਾ ਜਾਇਓ ਦੇਖੋ ਕਿ ਫੋਕੀ ਉਸਤਤ ਕਰਦਿਆਂ ਕੰਡੇ ਨੂੰ ਫੁੱਲ ਤੇ ਨਿੰਦਿਆ ਵਸ ਫੁੱਲ ਨੂੰ ਕੰਡਾ ਕਹਿ ਦੇਣਾ ਸੱਚ ਏਵੇ ਨਿੰਦਿਆ ਹਮੇਸ਼ਾ ਈਰਖਾਲੂ ਕਰਦਾ ਤੇ ਉਸਤਤ ਹਮੇਸ਼ਾ ਖੁਸ਼ਾਮਦੀ ਕਰਦਾ ਖੁਸ਼ਾਮਦੀ ਲਾਲਚੀ ਹੁੰਦਾ ਈਰਖਾਲੂ ਵੈਰ ਕਮਾਉਂਦਾ ਹੈ ਸਾਹਿਬ ਨੇ ਕਿਹਾ ਖਾਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਮੰਨ ਲਓ ਆਪਣੀ ਨਹੀਂ ਕਿਸੇ ਦੂਜੇ ਦੀ ਵੀ ਨਿੰਦਿਆ ਹੁੰਦੀ ਹੋਵੇ ਜੇ ਤੇਰੇ ਕਿਹਾ ਨਹੀਂ ਮੰਨਦੇ ਮੈਂ ਤਾਂ ਇਸ ਤੁਕ ਤੇ ਜ਼ੋਰ ਦੇ ਰਿਹਾ ਤੇਰਾ ਕਿਹਾ ਨਹੀਂ ਮੰਨਦੇ ਤੇ ਕਹਿਣ ਲੱਗੇ ਤੂੰ ਇੱਕ ਕੰਮ ਕਰ ਆਪ ਹਟਾਵੇ ਨਹੀਂ ਲੋਕ ਹਟਦੇ ਤੇ ਨਾ ਹਟਣ ਤੂੰ ਗੁਰੂ ਕਾ ਸਿੱਖ ਹੈ ਤੂੰ ਆਪਣੇ ਆਪ ਨੂੰ ਰੋਕ ਲੈ ਪਰ ਨਿੰਦਾ ਸੁਣ ਆਪ ਹਟਾਵੇ ਹਉ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਸਤਿਗੁਰ ਦਾ ਉਪਦੇਸ਼ ਕਮਾਵੇ ਖਾਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਜੋ ਦੀਸੈ ਗੁਰਸਿੱਖ ਐਸਾ ਗੁਰਸਿੱਖ ਥੋੜਾ ਸਮੇਂ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿ ਸਮਾਵੇ ਭਾਈ ਸਾਹਿਬ ਦੀ ਰਚਨਾ ਵਿੱਚ ਇੱਕ ਬੇਨਤੀ ਹੋਰ ਕਰ ਦੇਣਾ ਕਿਉਂਕਿ ਭਾਈ ਗੁਰਦਾਸ ਸਾਹਿਬ ਉਹਨਾਂ ਦੀਆਂ ਵਾਰਾਂ ਦੇ ਪ੍ਰਮਾਣ ਦਿੱਤੇ ਭਾਈ ਸਾਹਿਬ ਨੇ ਤੇ ਮਨ ਚ ਬੈਠਿਆ ਹੀ ਆਇਆ ਕਿ ਅਸਲ ਵਿੱਚ ਭਾਈ ਗੁਰਦਾਸ ਸਾਹਿਬ ਦੀ ਜਿਹੜੀ ਬਾਰਵੀਂ ਵਾਰ ਹੈ ਨਾ ਆਪ ਜੀ ਪੜ੍ਹਿਓ ਉਹ ਅਸਲ ਵਿੱਚ ਸਿੱਖੀ ਦੀ ਰੋ ਰੀਤ ਹੈ ਸਿੱਖ ਦਾ ਉਸ ਵੇਲੇ ਦਾ ਆਚਰਣ ਕੀ ਸੀ ਭਾਈ ਸਾਹਿਬ ਨੇ ਬੜੀ ਡਿਟੇਲ ਨਾਲ ਉਸ ਵਾਰ ਵਿੱਚ ਦੱਸਿਆ ਉਹਨਾਂ ਦੀ ਸ਼ੁਰੂਆਤ ਹੀ ਹੁੰਦੀ ਇੱਥੋਂ ਹੁੰਦੀ ਹੈ ਕਿ ਬਲਿਖਾਰੀ ਤਿੰਨਾਂ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਡਿੱਠਾ ਬਲਿਖਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਖਿੱਠਾ ਬਰਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ ਬਲਿਖਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ ਦੇਖੋ ਸ਼ਬਦ ਨੇ ਕਹਿੰਦੇ ਨੇ ਉਸ ਗੁਰਸਿੱਖ ਤੋਂ ਕੁਰਬਾਨ ਜਿਹੜਾ ਘਰੋਂ ਚੱਲ ਕੇ ਸੰਗਤ ਵਿੱਚ ਆ ਕੇ ਮੱਥਾ ਟੇਕ ਕੇ ਬੈਠ ਕੇ ਗੁਰੂ ਦੇ ਦਰਸ਼ਨ ਕਰ ਰਿਹਾ ਮੱਥਾ ਟੇਕਦਾ ਕਹਿੰਦੇ ਨੇ ਉਸ ਗੁਰਸਿੱਖ ਤੋਂ ਕੁਰਬਾਨ ਜਿਹੜਾ ਗੁਰਮਤ ਬੋਲ ਆ ਫਿਰ ਸ਼ਬਦ ਸੁਣਿਓ ਉੱਥੇ ਸੀ ਗੁਰਮਤ ਰਿਦਾ ਗਰੀਬੀ ਆਵੇ ਇੱਥੇ ਵੀ ਗੁਰਮਤ ਬੋਲ ਬੋਲ ਦੇ ਮਿੱਠਾ ਕਈ ਵਾਰੀ ਕਪਟੀ ਬੰਦੇ ਵੀ ਮਿੱਠਾ ਬੋਲ ਜਾਂਦੇ ਨੇ ਪਰ ਕਹਿਣ ਲੱਗੇ ਗੁਰਸਿੱਖ ਦੇ ਬੋਲਾਂ ਦੀ ਮਿਠਾਸ ਗੁਰੂ ਦੀ ਮੱਤ ਵਿੱਚੋਂ ਨਿਕਲੀ ਉਹ ਕਪਟ ਵਿੱਚੋਂ ਨਿਕਲੀ ਉਹ ਗੁਰਮਤ ਭਿੱਜੇ ਬੋਲ ਬੋਲਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ ਉਸ ਸਿੱਖ ਤੋਂ ਕੁਰਬਾਨ ਜਾਵਾਂ ਜਿਹੜਾ ਪੁੱਤਰ ਨੂੰ ਮਿੱਤਰ ਨੂੰ ਭਰਾ ਨੂੰ ਓਨਾ ਸਨਮਾਨ ਨਹੀਂ ਦਿੰਦਾ ਜਿੰਨਾ ਵੱਡਾ ਸਨਮਾਨ ਗੁਰੂ ਕੇ ਸਿੱਖ ਨੂੰ ਦਿੰਦਾ ਖੂਨ ਦਾ ਰਿਸ਼ਤਾ ਇਹ ਪਰਾਲਬਧ ਸੰਜੋਗ ਕਰਕੇ ਹੈ ਆ ਸਿੱਖੀ ਦਾ ਰਿਸ਼ਤਾ ਗੁਰੂ ਦੀ ਕਿਰਪਾ ਦੇ ਨਾਲ ਹੈ ਉਂਝ ਤਾਂ ਇਹ ਵੀ ਸੰਜੋਗ ਹੈ ਆ ਕਿਤੇ ਸੰਜੋਗ ਸੀ ਪਹਿਲਾਂ ਆਪਾਂ ਕਿਤੇ ਬੈਠੇ ਹਾਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਹਾਂ ਕਿਉਂਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਪੂਰਵਲੇ ਕਰਕੇ ਪਰ ਸਿੱਖ ਆਪਣੇ ਮਿੱਤਰਾਂ ਤੋਂ ਆਪਣੇ ਪੁੱਤਰਾਂ ਤੋਂ ਆਪਣੇ ਭਰਾਵਾਂ ਤੋਂ ਸਭ ਤੋਂ ਵੱਡਾ ਰਿਸ਼ਤਾ ਸਿੱਖੀ ਦਾ ਜਾਣਦਾ ਹੈ। ਇੱਥੇ ਇੱਕ ਦਾਸ ਉਦਾਹਰਣ ਦੇਵੇਗਾ ਕਿ ਗੁਰਸਿੱਖ ਦਾ ਨਾਤਾ ਕਿੰਨਾ ਉੱਚਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਦਾ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸੀ, ਵਿਆਹ ਸੀ। ਉਸ ਵਕਤ ਬਰਾਤ ਆਉਣ ਤੋਂ ਪਹਿਲਾਂ ਕਈ ਕਈ ਦਿਨ ਹਲਵਾਈ ਮਿਠਿਆਈ ਕੱਢਦੇ ਸਨ ਤੇ ਬਕਾਇਦਾ ਆਪਣੇ ਘਰਾਂ ਵਿੱਚ ਹਲਵਾਈ ਬਿਠਾਇਆ ਜਾਂਦਾ ਸੀ। ਜੋ ਜੋ ਸਾਜੋ ਸਮਾਨ ਤਿਆਰ ਕਰਾਉਣਾ, ਸਮਾਨ ਤਿਆਰ ਹੋਇਆ, ਮਠਿਆਈ ਬਣਨੀ ਸ਼ੁਰੂ ਹੋ ਗਈ ਤੇ ਇੱਕ ਦਿਨ ਸੰਗਤ ਪੱਛਮ ਤੋਂ ਆਈ, ਪੱਛਮ ਵਾਲੇ ਪਾਸੇ ਤੋਂ, ਤੇ ਉਸ ਵਕਤ ਗੁਰੂ ਕੇ ਲੰਗਰ ਦਾ ਵਕਤ ਲੰਘ ਚੁੱਕਾ ਸੀ। ਸਿੱਖ ਆਏ, ਸੰਗਤ ਨੇ ਮੱਥਾ ਟੇਕਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ, ਆਓ ਗੁਰਸਿੱਖੋ ਪ੍ਰਸ਼ਾਦ ਪਾਣੀ। ਕਹਿਣ ਲੱਗੇ, ਮਹਾਰਾਜ ਭੁੱਖ ਲੱਗੀ, ਛਕਣਾ ਹੈ। ਲਾਂਗਰੀ ਨੂੰ ਪੁੱਛਿਆ, ਕਹਿਣ ਲੱਗੇ, ਮਹਾਰਾਜ ਲੰਗਰ ਦਾ ਵਕਤ ਤਾਂ ਨਿਕਲ ਗਿਆ। ਹਜ਼ੂਰ ਨੇ ਕਿਹਾ, ਚਲੋ ਕੋਈ ਗੱਲ ਨਹੀਂ, ਹਲਵਾਈ ਘਰ ਬੈਠ ਕੇ ਜੋ ਬਰਾਤ ਲਈ ਮਠਿਆਈ ਤਿਆਰ ਕੀਤੀ ਹੈ ਇਹ ਸਿੱਖ ਸੰਗਤਾਂ ਨੂੰ ਛਕਾ ਦਿਓ, ਗੁਰੂ ਸੰਗਤ ਨੂੰ ਛਕਾ ਦਿਓ। ਕਹਿੰਦੇ ਨੇ, ਉਸ ਵਕਤ ਜਦੋਂ ਘਰ ਗਏ ਤੇ ਆਪ ਸਭ ਨੂੰ ਪਤਾ ਹੈ, ਮਾਤਾ ਦਮੋਦਰੀ ਜੀ ਨੇ ਇਹੀ ਸ਼ਬਦ ਕਹਿ ਦਿੱਤਾ। ਕਹਿਣ ਲੱਗੇ, ਨਹੀਂ, ਇਹ ਤਾਂ ਬਰਾਤ ਵਾਸਤੇ ਵੇ, ਮੁੰਡੇ ਵਾਲਿਆਂ ਆਉਣਾ ਉਹਨਾਂ ਲਈ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਕੋਲ ਸ਼ਬਦ ਆਏ, ਗੁਰਬਿਲਾਸ ਪਾਤਸ਼ਾਹ ਛੇਵੀਂ ਚ ਲਿਖੇ ਨੇ, ਹਜ਼ੂਰ ਨੇ ਉਸ ਵਕਤ ਕਿਹਾ, ਕਿਰਪਾ ਸਿੰਧ ਮਨ ਐਸੇ ਵਿਚਾਰੇ, ਇਹਦੇ ਅਰਥ ਨੇ ਜਦੋਂ ਮਹਾਰਾਜ ਜੀ ਨੂੰ ਕਿਹਾ, ਨਹੀਂ ਇਹਨਾਂ ਸਿੱਖਾਂ ਨੂੰ ਮਠਿਆਈ ਨਹੀਂ ਦਿੱਤੀ ਗਈ। ਕਹਿੰਦੇ ਨੇ, ਕਿਰਪਾ ਦੇ ਖਜ਼ਾਨੇ ਨੇ ਮਨ ਚ ਵਿਚਾਰਿਆ, ਕਿਰਪਾ ਸਿੰਧ ਮਨ ਐਸੇ ਵਿਚਾਰੇ। ਕਹਿਣ ਲੱਗੇ, ਸਿੱਖਨ ਮੋਕੋ ਪ੍ਰਾਣਨ ਤੇ ਪਿਆਰੇ, ਮੇਰੇ ਸਿੱਖ ਮੈਨੂੰ ਪ੍ਰਾਣਾ ਤੋਂ ਵੱਧ ਪਿਆਰੇ। ਸਿੱਖ ਸਮਾਨ ਆਨ ਨਹੀਂ ਨਾਤਾ, ਕਿਹੜੀ ਬਰਾਤ ਦੀ ਗੱਲ, ਕਿਹੜੀ ਦਮਾਦ ਦੀ ਗੱਲ, ਕਿਹੜੇ ਕੁੜਮਾਂ ਦੀ ਗੱਲ। ਆਹ ਜਿਹੜੀ ਸੰਗਤ ਭਾਵਨਾ ਨਾਲ ਆਈ ਹੈ, ਇਹਦੂ ਵੱਡਾ ਸਾਡਾ ਰਿਸ਼ਤਾ ਹੀ ਕੋਈ ਨਹੀਂ। ਸਿੱਖ ਸਮਾਨ ਆਨ ਨਹੀਂ ਨਾਤਾ, ਸਿੱਖਣ ਕਰਤੇ ਹੋਵੇ ਬਾਤਾ। ਉੱਥੇ ਸ਼ਬਦ ਕਹੇ, ਕਹਿਣ ਲੱਗੇ, ਕਾਂ ਭਇਓ ਜੇ ਤੁਛ ਮਟਿਆਈ, ਜੋ ਸਿੱਖਣ ਕੇ ਕਾਮ ਨਾ ਆਈ, ਕੀ ਆ ਥੋੜਾ ਜਿਹਾ ਮਿੱਠਾ, ਜਿਹੜਾ ਮੇਰੇ ਸਿੱਖਾਂ ਦੇ ਮੂੰਹ ਵਿੱਚ ਨਹੀਂ ਪਿਆ, ਇਹ ਬਰਾਤ ਦੇ ਮੂੰਹ ਵਿੱਚ ਵੀ ਨਹੀਂ ਪਾਏਗਾ। ਇਹ ਸ਼ਬਦ ਕਹੇ, ਜੋ ਸਿੱਖਾਂ ਨੂੰ ਨਹੀਂ ਮਿਲਿਆ ਇਹ ਬਰਾਤ ਵੀ ਨਹੀਂ ਖਾਏਗੀ। ਸੱਚਮੁੱਚ ਹਮਲਾ ਹੋਇਆ, ਪਹਿਲੀ ਜੰਗ ਲੜੀ ਗਈ ਤੇ ਉਹ ਮਠਿਆਈ ਫਿਰ ਤੁਰਕਾਂ ਨੇ ਖਾਧੀ, ਮੁਗਲਾਂ ਨੇ ਖਾਧੀ। ਸੱਚ ਇਹ ਵੇ ਕਿ ਗੁਰੂ ਨੂੰ ਸਿੱਖ ਤੋਂ ਪਿਆਰਾ ਕੋਈ ਰਿਸ਼ਤਾ ਨਹੀਂ, ਤੇ ਸਿੱਖ ਦਾ ਖੂਨ ਦੇ ਰਿਸ਼ਤੇ ਤੋਂ ਅੱਗੇ ਨਿਕਲ ਕੇ ਗੁਰ ਭਾਈਆਂ ਤੋਂ ਵੱਧ ਕੋਈ ਰਿਸ਼ਤਾ ਹੀ ਨਹੀਂ। ਦੇਖੋ ਸ਼ਬਦ ਨੇ, ਐਸੇ ਗੁਰਸਿੱਖ ਕਿਤੇ ਮਿਲਣ। ਮਹਾਰਾਜ ਕਹਿੰਦੇ ਨੇ, ਉਹਦੇ ਚਰਨਾਂ ਚ ਮੱਥਾ ਟੇਕਾਂ, ਫਿਰ ਬੇਨਤੀ ਦੁਹਰਾ ਦਿਆਂ ਕਿ ਗੁਰ ਸੇਵਾ ਜਿਹੜੇ ਕਰਦੇ ਨੇ, ਬਲਖਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਖਾਰੀ ਤਿੰਨਾਂ ਗੁਰਸਿੱਖਾਂ, ਗੁਰ ਸੇਵਾ ਜਾਣਨ ਅਪਰਿੱਠਾ। ਸਭ ਤੋਂ ਵੱਧ ਪਿਆਰੀ ਗੁਰੂ ਕੀ ਸੇਵਾ, ਬਲਖਾਰੀ ਤਿੰਨਾਂ ਗੁਰਸਿੱਖਾਂ, ਆਪ ਤਰੇ ਤਰੇਨ ਸਰੀਠਾਂ। ਇਹੋ ਜਿਹੇ ਸਿੱਖ ਸ੍ਰਿਸ਼ਟੀ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ। ਤੇ ਭਾਈ ਸਾਹਿਬ ਜੀ, ਜੇ ਇਹੋ ਜਿਹਾ ਕਰਨੀ ਵਾਲਾ ਸਿੱਖ ਮਿਲ ਜਾਏ, ਕਹਿਣ ਲੱਗੇ, ਉਹਦੀ ਸੰਗਤ ਕਰਕੇ ਪਾਪਾਂ ਦਾ ਨਾਸ਼ ਹੋ ਜਾਏ। ਗੁਰਸਿੱਖ ਮਿਲਿਆ ਪਾਪ ਪਨਿੱਠਾ, ਪਾਪ ਖਤਮ ਹੋ ਜਾਣਗੇ। ਸਾਹਿਬ ਨੇ ਸ਼ਬਦ ਵਰਤੇ, ਜੋ ਦਿਸੈ ਗੁਰਸਿੱਖੜਾ, ਜਿਹੜਾ ਵੀ ਗੁਰੂ ਕਾ ਸਿੱਖ ਸਾਨੂੰ ਮਿਲ ਜਾਏ। ਮਹਾਰਾਜ ਕਹਿੰਦੇ ਨੇ, ਮੈਂ ਝੁੱਕ ਜਾਵਾਂ ਤਿਸ ਨਿਵਨਿਵ ਲਾਗੂ ਪਾਏ ਜੀਓ। ਆਹ ਥੋੜਾ ਜਿਹਾ ਇੱਕ ਦੋ ਬਚਨ ਹੋਰ, ਕਿਉਂਕਿ ਸਿੱਖੀ ਤੋਂ ਵੱਡੀ ਹੋਰ ਕੋਈ ਦਾਤ ਨਹੀਂ। ਤੇ ਜਦੋਂ ਵੀ ਆਪਾਂ ਅਰਦਾਸ ਕਰਨੇ, ਵੈਸੇ ਤਾਂ ਰੋਜ਼ ਅਰਦਾਸ ਵਿੱਚ ਇਹ ਸ਼ਬਦ ਵਰਤਨੇ, ਤੇ ਇੱਕ ਦਿਨ ਮਨ ਚ ਆਇਆ, ਮੈਂ ਜੋ ਅਰਥ ਕਰਾਂਗਾ ਇਹ ਕਿਸੇ ਤੇ ਠੋਸਣ ਲਈ ਨਹੀਂ। ਹਰ ਬੰਦੇ ਦੇ ਆਪ ਨੂੰ ਆਪਣੇ ਖਿਆਲ ਨੇ, ਪਰ ਉਸ ਖਿਆਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਣੀ ਖੰਗਤਾ। ਉਹਦਾ ਮਤਲਬ ਹੈ ਕਿ ਗੁਰੂ ਦੇ ਸ਼ਬਦ ਦੇ ਭੈ ਵਿੱਚ ਰਹਿ ਕੇ ਅਰਥ ਕੀਤੇ ਜਾਣ। ਕਿ ਜਦੋਂ ਅਸੀਂ ਅਰਦਾਸ ਕਰਨੇ ਹਾਂ ਤੇ ਇੱਕ ਪਵਿੱਤਰ ਬਚਨ ਪੜ੍ਹਨੇ ਹਾਂ, ਸ਼ਾਇਦ ਦੁਹਰਾ ਲੱਗਾ ਮਾਵਾਂ ਇੱਥੇ, ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਅਰਥ ਸਪਸ਼ਟ ਨੇ ਕਿ ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸੇ ਵੱਲੋਂ ਅਰਦਾਸ ਕਰਨਾ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਹੈ। ਦੇਖੋ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਪਰ ਆਪ ਬੈਠੇ ਹੋ ਸੂਝਵਾਨ ਭਾਈ ਸਾਹਿਬ ਰੋਜ਼ ਅਰਦਾਸ ਕਰਦੇ ਨੇ ਹਰਿਮੰਦਰ ਸਾਹਿਬ ਇਸ ਪਦੇ ਵਿੱਚ ਖਾਲਸੇ ਲਈ ਨਾਮ ਮੰਗਿਆ ਸਿਮਰਨ ਮੰਗਿਆ ਸਭ ਦਾ ਭਲਾ ਹੋਏ ਮੰਗਿਆ ਪਰ ਇਸ ਪਦੇ ਵਿੱਚ ਕੇਸ ਨਹੀਂ ਮੰਗੇ ਰਹਿਤ ਨਹੀਂ ਮੰਗੀ। ਦੇਖੋ ਰਹਿਤ ਨਹੀਂ ਕੇਸ ਨਹੀਂ ਬਾਕੀ ਕੁਛ ਨਹੀਂ ਮੰਗਿਆ ਸਿਰਫ ਇਹੀ ਕਿ ਨਾਮ ਚੇਤੇ ਆਵੇ। ਅਰਦਾਸ ਬਣਾਉਣ ਵਾਲਿਆਂ ਤੋਂ ਗੁਰਮੁਖ ਵਿਦਵਾਨਾਂ ਤੋਂ ਮਹਾਂਪੁਰਖਾਂ ਤੋਂ ਕੁਰਬਾਨ ਉਹਨਾਂ ਨੂੰ ਪਤਾ ਖਾਲਸਾ ਹੈ ਹੀ ਉਹ ਜਿਹਦਾ ਸਭ ਸੂਰਤ ਤੇ ਅੰਮ੍ਰਿਤਧਾਰੀ ਹੈ। ਦੇਖੋ ਇੱਥੇ ਕੇਸ ਨਹੀਂ ਰਹਿਤ ਨਹੀਂ ਜਿਹੜਾ ਰਹਿਤ ਵਿੱਚ ਪਰਪੱਕ ਹੈ ਉਹ ਨਾਮ ਜਪਦਾ ਉਹਨੂੰ ਹੋਰ ਨਾਮ ਦਾ ਰੰਗ ਲੱਗੇ। ਤੇ ਜਦੋਂ ਅਸੀਂ ਅਗਲਾ ਪਦਾ ਪੜ੍ਹਦੇ ਹਾਂ ਉੱਥੇ ਆਇਆ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਇੱਥੇ ਕੇਸ਼ ਵੀ ਰਹਿਤ ਵੀ ਵਿਵੇਕ ਵੀ ਵਿਸ਼ਾ ਵੀ ਭਰੋਸਾ ਵੀ ਕੀ ਕੰਮ ਉੱਥੇ ਕੇਸ਼ ਨਹੀਂ। ਚਿੱਤ ਕਹਿੰਦਾ ਹੈ ਕਿ ਜਦੋਂ ਅਰਦਾਸ ਹੁੰਦੀ ਹੈ ਨਾ ਦੇਖੋ ਉਸ ਵਕਤ ਜਦੋਂ ਅੰਮ੍ਰਿਤ ਛਕਾਇਆ ਪਹਿਲਾਂ ਤਿੰਨ ਤਰ੍ਹਾਂ ਦੇ ਸਿੱਖ ਹੁੰਦੇ ਸਨ। ਮੈਨੂੰ ਬੇਨਤੀ ਮੈਨੂੰ ਖਿਮਾ ਕਰਿਓ ਸਹਿਜਧਾਰੀ ਸਹਿਲੰਗ ਤੇ ਪੋਲੀਏ। ਸਹਿਜਧਾਰੀ ਦਾ ਅਰਥ ਸੀ ਜਿਹੜੇ ਸਹਿਜੇ ਸਹਿਜੇ ਚੇਂਜ ਹੋ ਰਹੇ ਸਨ। ਸਹਿਜਧਾਰੀ ਦਾ ਅਰਥ ਪੁਸ਼ਤਾਂ ਦਰ ਪੁਸ਼ਤਾਂ ਟੁੱਟੇ ਰਹਿਣਾ ਇਹ ਨਹੀਂ ਤੇ ਸਹਿਲੰਗ ਦਾ ਅਰਥ ਹੁੰਦਾ ਸੀ ਕਿ ਜਿਨ੍ਹਾਂ ਨੂੰ ਮਸੰਦਾਂ ਨੇ ਸਿੱਖ ਬਣਾਇਆ ਹੁੰਦਾ ਸੀ। ਇਹ ਪੁਰਾਣੇ ਰਹਿਤਨਾਮੇ ਪੜਾਂਗੇ ਉਹਦੇ ਚ ਮਿਲੇਗਾ ਥੋੜਾ ਜਿਹਾ ਇਹ ਸੰਕੀਰਨਤਾ ਨੂੰ ਹਟਾ ਕੇ। ਉਹ ਸੰਗਤ ਹੁੰਦੀ ਸੀ ਸਹਿਲੰਗ ਇਹ ਮਸੰਦਾਂ ਨੇ ਬਣਾਏ ਨੇ ਸਿੱਖ ਤੇ ਤੀਸਰੇ ਸਨ ਪੋਲੀਏ ਜਿਨ੍ਹਾਂ ਨੂੰ ਗੁਰੂ ਤੋਂ ਪੌਲ ਮਿਲਦੀ ਸੀ। ਜਦੋਂ ਦੇਖਿਆ ਜਿਹੜੇ ਮਸੰਦ ਸਿੱਖ ਬਣਾਉਂਦੇ ਨੇ ਉਹ ਮਸੰਦ ਹੀ ਜੀਵਨ ਤੋਂ ਗਿਰ ਗਏ ਗੁਰੂ ਨੇ ਕਿਹਾ ਛੱਡੋ ਸਹਿਲੰਗ ਨਹੀਂ ਸਹਿਤਾਰੀ ਨਹੀਂ ਹੁਣ ਸਿੱਧਾ ਖੰਡੇ ਬਾਟੇ ਦੀ ਪੌਲ ਲੈ ਸਿੱਖ ਦਾ ਸੰਬੰਧ ਸਿੱਧਾ ਗੁਰੂ ਦੇ ਨਾਲ ਹੋਵੇਗਾ। ਤਾਂ ਹੀ ਤਾਂ ਉੱਥੇ ਭਾਈ ਸਾਹਿਬ ਨੇ ਲਿਖਿਆ ਕਿ ਗੁਰ ਸੰਗਤ ਕੀਨੀ ਖਾਲਸਾ। ਇਹਦੇ ਅਰਥ ਕੀ ਨੇ ਕਿ ਗੁਰੂ ਸੰਗਤ ਗੁਰ ਸੰਗਤ ਕਿੰਨੀ ਖਾਲਸਾ ਜਿਹੜੀ ਅੱਗੇ ਡਿਵਾਈਡ ਸੀ ਵੰਡੀ ਹੋਈ ਸੀ ਮੇਰੇ ਗੁਰੂ ਨੇ ਖਾਲਸਾ ਬਣਾ ਦਿੱਤੀ। ਤੇ ਖਾਲਸੇ ਦੇ ਦੋ ਅਰਥ ਨੇ ਹੈਦਰਾਬਾਦ ਵਿੱਚ ਅਜੇ ਵੀ ਸਰਕਾਰੀ ਕਾਗਜ਼ਾਤਾਂ ਵਿੱਚ ਖਾਲਸਾ ਸ਼ਬਦ ਵਰਤਿਆ ਜਾਂਦਾ। ਕਸ਼ਮੀਰ ਦਾ ਪੁਰਾਣਾ ਕਿਤੇ ਤੁਸੀਂ ਪੜ੍ਹੋ ਜੋ ਕੁਝ ਉੱਥੋਂ ਦੇ ਕਾਗਜ਼ਾਤ ਨੇ ਜ਼ਮੀਨਾਂ ਦੇ ਉੱਥੇ ਸ਼ਬਦ ਖਾਲਸਾ ਵਰਤਦੇ ਨੇ ਇਹ ਜ਼ਮੀਨ ਖਾਲਸਾ ਹੈ। ਹੈਦਰਾਬਾਦ ਵਿੱਚ ਵੀ ਕਿਹਾ ਜਾਂਦਾ ਇਹ ਜ਼ਮੀਨ ਖਾਲਸਾ ਹੈ। ਇਹਦਾ ਮਤਲਬ ਕਿ ਆਹ ਜਿਹੜਾ ਜ਼ਮੀਨ ਦਾ ਟੁਕੜਾ ਇਹਦੇ ਉੱਤੇ ਕਿਸੇ ਜਾਗੀਰਦਾਰ ਦਾ ਕਿਸੇ ਜ਼ਿਮੀਦਾਰ ਦਾ ਕਿਸੇ ਵੀ ਬੰਦੇ ਦਾ ਹੱਕ ਨਹੀਂ। ਖਾਲਸਾ ਜ਼ਮੀਨ ਦਾ ਅਰਥ ਕਿ ਇਹਦਾ ਸੰਬੰਧ ਸਿੱਧਾ ਬਾਦਸ਼ਾਹ ਦੇ ਨਾਲ ਹੈ। ਰਸਤੇ ਵਿੱਚ ਕੋਈ ਇਸ ਜ਼ਮੀਨ ਦਾ ਹੱਕਦਾਰ ਨਹੀਂ। ਤੇ ਦੂਜਾ ਖਾਲਸੇ ਦਾ ਅਰਥ ਅਸੀਂ ਸ਼ੁੱਧ ਕਰਨੇ ਖਾਂ ਧਿਆਨ ਦਿਆ ਜੇ ਉੱਥੇ ਗੁਰ ਸੰਗਤ ਕਿੰਨੀ ਖਾਲਸਾ। ਸਤਿਗੁਰੂ ਨੇ ਇੱਕੋ ਸਿਧਾਂਤ ਦੇ ਦਿੱਤਾ ਕਿ ਖਾਲਸਾ ਬਣੋ ਅੰਮ੍ਰਿਤ ਦੀ ਦਾਤ ਲਵੋ। ਖੈਰ ਜਿਹੜੀ ਬੇਨਤੀ ਕਰਨ ਲੱਗਾ ਉੱਥੇ ਕਿਹਾ ਕਿ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ। ਹੁਣ ਆਪਾਂ ਕਹਾਂਗੇ ਵੀ ਜਿਹੜਾ ਅੰਮ੍ਰਿਤਧਾਰੀ ਉਹਦੇ ਤਾਂ ਕੇਸ਼ ਹੈਗੇ ਆ ਉਹਦਾ ਕੇਸ਼ ਦਾਨ ਕੀ ਉਹ ਤਾਂ ਰਹਿਤ ਰੱਖਦਾ ਉਹਦਾ ਰਹਿਤ ਦਾਨ ਕੀ। ਹੋ ਸਕਦਾ ਤਰਕ ਕਰਨ ਵਾਲਾ ਅਰਦਾਸ ਨੂੰ ਖੰਡਨ ਕਰਨ ਵਾਲੇ ਪਾਸੇ ਤੁਰ ਪਏ ਕਿਉਂਕਿ ਅੱਜ ਕੱਲ੍ਹ ਜਦੋਂ ਚੋਖੇ ਪੜ ਜਾਂਦੇ ਨੇ ਨਾ ਉਹੀ ਕਹਿੰਦੇ ਨੇ ਵੀ ਜਿਹੜੀ ਗੱਲ ਮੈਂ ਖੰਡਨ ਕਰ ਦਿਆਂਗਾ ਮੇਰੇ ਤੋਂ ਵੱਡਾ ਵਿਦਵਾਨ ਹੀ ਕੋਈ ਨਹੀਂ। ਇਹਨੂੰ ਇਸ ਤਰ੍ਹਾਂ ਲੱਗੇ ਇੱਕ ਦਿਨ ਬਣ ਅਰਦਾਸ ਕਰਦੇ ਆਇਆ ਮਨਾ ਸਤਿਗੁਰੂ ਦੇ ਸਿੰਘਾਂ ਨੇ ਅਰਦਾਸ ਜਿਹੜੀ ਬਣਾਈ ਹੈ ਨਾ ਹੋ ਸਕਦਾ ਇੱਥੇ ਭਾਵਨਾ ਵਾਲੇ ਕਈ ਬੈਠੇ ਨੇ ਜਿਹੜੇ ਬਾਣੀ ਸੁਣਦੇ ਨੇ ਪਰ ਕੇਸ ਨਹੀਂ ਅਜੇ ਰੱਖੇ ਰਹਿਤ ਵਿੱਚ ਪਰਪੱਕ ਨਹੀਂ। ਉਹਨਾਂ ਦਾ ਭਰੋਸਾ ਡਗਮਗਾਉਂਦਾ ਹੈ ਅਜੇ ਅੰਦਰ ਵਿਵੇਕ ਚੰਗੇ ਮੰਦੇ ਦੀ ਪਹਿਚਾਣ ਨਹੀਂ। ਹੇ ਮਾਲਕ ਜਿਹੜੇ ਆਪਣੇ ਆਪ ਨੂੰ ਤੇਰੇ ਸਿੱਖ ਕਹਾਉਂਦੇ ਨੇ ਇੱਕ ਕਿਰਪਾ ਕਰ ਇਹਨਾਂ ਸਾਰਿਆਂ ਨੂੰ ਕੇਸ, ਸਾਰਿਆਂ ਨੂੰ ਰਹਿਤ, ਸਾਰਿਆਂ ਨੂੰ ਵਿਵੇਕ, ਸਾਰਿਆਂ ਨੂੰ ਭਰੋਸਾ, ਸਾਰਿਆਂ ਨੂੰ ਵਿਸ਼ਾ, ਤੇ ਸਭ ਤੋਂ ਵੱਡੀ ਕਿਰਪਾ ਕਰ ਇਹਨਾਂ ਨੂੰ ਨਾਮ ਦਾ ਦਾਨ ਦੇ। ਤੇ ਨਾਮ ਦਾ ਦਾਨ ਮਿਲਦੀ ਉਦੋਂ ਹੀ ਜਦੋਂ ਅੰਮ੍ਰਿਤ ਦੀ ਦਾਤ ਗੁਲੇਂਦਾ। ਉਹਨਾਂ ਲਈ ਵੀ ਅਰਦਾਸ ਹੈ। ਖੈਰ ਪ੍ਰਕਰਨ ਵਿੱਚ ਰਹਾ ਕਿ ਸਿੱਖ ਜਿਹੜਾ ਸਿੱਖ ਹੈ ਉਹਦੇ ਜੀਵਨ ਨੂੰ ਮਹਾਰਾਜ ਗੁਰਪਦ ਤੇ ਵਿਰਾਜਮਾਨ ਨੇ ਪਰ ਲੋਚਾ ਫਿਰ ਸਿੱਖੀ ਦੀ ਕਿ ਗੁਰਸਿੱਖੀ ਭਾਣਾ ਮੰਨਿਆ। ਕੱਲ ਭਾਈ ਸਾਹਿਬ ਪੜ੍ਹ ਰਹੇ ਸਨ, ਗੁਰ ਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਖਮ ਪਾਪੀ ਪੀ ਗਤ ਪਾਏ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ। ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣਾ ਮੈਂ। ਹੁਣ ਜਿਹੜਾ ਸਿੱਖ ਹੈ ਥੋੜਾ ਜਿਹਾ ਉਹਦਾ ਹੋਰ ਜੀਵਨ ਦੇਖ ਲਈਏ। ਫਿਰ ਬੇਨਤੀ ਸਮਝੋ, ਅੱਜ ਖਿਮਾ ਕਰਿਓ, ਲੋਕ ਕਿਉਂ ਤਰੇਂਦੇ ਨੇ। ਸਾਡਾ ਗੁਣ ਜਦੋਂ ਖੰਗਤਾ ਬਣ ਜਾਂਦਾ ਹੈ, ਇਹ ਤਾਂ ਪਲ ਪਲ ਅਰਦਾਸਾਂ ਕਰੇ ਬੰਦਾ, ਮਾਲਕ ਤੂੰ ਬਚਾ। ਜੇ ਮੰਨ ਲਓ ਇੱਕ ਬੰਦਾ ਥਿੜਕ ਜਾਏ, ਉਹਨੂੰ ਹੇਠ ਨਫ਼ਰਤ ਕਰੀ ਜਾਣਗੇ, ਉਹ ਕਦੀ ਨਹੀਂ ਆਏਗਾ। ਤੇ ਸਾਡੇ ਅੱਜ ਕੱਲ੍ਹ ਹੈ ਧਰਮ 'ਚ ਹੀ, ਜੇ ਮੈਨੂੰ ਖਿਮਾ ਕਰਿਓ, ਇੱਕ ਬੰਦਾ ਤਿਲਕ ਜਾਏ ਨਾ ਉਹਦੀ ਗੁਰਦੁਆਰੇ 'ਚ ਥਾਂ, ਨਾ ਉਹਦੀ ਸੰਗਤ ਵੀ ਥਾਂ, ਨਾ ਉਹਦੀ ਸਮਾਜ ਵੀ ਥਾਂ। ਕਦੀ ਹਸਪਤਾਲਾਂ ਵਿੱਚੋਂ ਡਾਕਟਰ ਨਹੀਂ ਕਿਹਾ ਕਿ ਪਿਛਲੇ ਸਾਲ ਨੂੰ ਠੀਕ ਕੀਤਾ ਫਿਰ ਬਿਮਾਰ ਹੋ ਗਿਆ, ਕਿਉਂ ਲੈ ਕੇ ਆਏ, ਚਲੋ ਲੈ ਜਾਓ ਬਾਹਰ। ਕਦੀ ਹਸਪਤਾਲ ਵਿੱਚ ਡਾਕਟਰ ਨਹੀਂ ਕਹਿੰਦਾ, ਉਹ ਕਹਿੰਦਾ ਮੇਰਾ ਕੰਮ ਹੈ ਇਲਾਜ ਕਰਨਾ। ਇਹਦੇ ਨਾਲ ਹਮਦਰਦੀ ਨਾਲ ਪੇਸ਼ ਆਓ। ਜਿਹੜਾ ਬੰਦਾ ਥਿੜਕ ਜਾਏ ਉਹਨੂੰ ਧੱਕਾ ਨਾ ਮਾਰੀਏ, ਉਹਨੂੰ ਨੇੜੇ ਲਿਆਈਏ, ਕਿਉਂਕਿ ਹੋ ਸਕਦਾ ਉਹਦਾ ਇਲਾਜ ਕੀਤਿਆਂ ਬਿਲਕੁਲ ਤੰਦਰੁਸਤ ਹੋ ਜਾਏ। ਸਿੱਖੀ ਨੇੜੇ ਲਿਆਉਂਦੀ ਹੈ। ਭਾਈ ਸਾਹਿਬ ਨੇ ਕਿਹਾ ਜਿਹੜਾ ਸਿੱਖ ਹੈ ਉਹਦਾ ਆਤਮਕ ਜੀਵਨ ਕੀ ਹੈ। ਇੱਕ ਪੌੜੀ ਹੋਰ ਕਹਿ ਕੇ ਦਾਸ ਸੰਪੰਨਤਾ ਕਰੇਗਾ, ਪ੍ਰਕਰਨ ਅੱਗੇ ਚੱਲੀ ਜਾਏਗਾ। ਨਿਵ ਨਿਵ ਲਾਗੂ ਪਾਏ ਜੀਓ, ਕਿਉਂਕਿ ਭਾਵੇਂ ਮੰਚ ਸੀ ਇਹ 15 ਦਿਨਾਂ ਚ, ਪਰ ਸੱਚ ਇਹ ਵੇ ਜਦੋਂ ਇਸ ਸ਼ਬਦ ਨੂੰ ਹੋਰ ਡੂੰਘਾਈ ਚ ਪੜ੍ਹਨੇ ਆ ਤੇ ਮਨ ਨੇ ਕਿਹਾ ਆਖਾਂ ਬਿਰਥਾ ਜੀ ਕੀ ਹੁੰਦੀ ਹੈ। ਇਹ ਕਿਉਂ ਕਹਿ ਦਿੱਤਾ ਮੈਨੂੰ ਗੁਰੂ ਸੱਜਣ ਮਿਲਾ? ਕਿਉਂਕਿ ਦੁਨੀਆਂ ਦੇ ਸੱਜਣ ਨੇੜੇ ਹੋ ਕੇ ਦੇਖ ਲੈ, ਉਹ ਜਿਉਂਦਿਆਂ ਦੇ ਸਾਥੀ ਨੇ। ਗੁਰੂ ਸੱਜਣ ਉੱਥੇ ਚੱਲ ਜਾਂਦਾ ਜਿੱਥੇ ਦੁਨੀਆਂ ਦੇ ਸੱਜਣ ਮੋਢਿਆਂ ਤੇ ਚੋਕੇ ਛੱਡ ਕੇ ਆ ਜਾਂਦੇ। ਗੁਰੂ ਅੱਗੇ ਤੁਰਦੇ। ਭਾਈ ਸਾਹਿਬ ਨੇ ਕਿਹਾ ਜੋ ਸਿੱਖ ਹੈ ਉਹਦਾ ਆਤਮਕ ਜੀਵਨ ਇਹ ਵੇ ਕਿ ਅੰਦਰੇ ਅੰਦਰ ਕਮਾਈ ਕਰਦਾ ਹੈ, ਵਿਖਾਵਾ ਨਹੀਂ ਕਰਦਾ। ਕਮਾਉਂਦਾ ਮਣਾ ਮੂਹੀਏ ਤੇ ਦਿਖਾਉਂਦਾ ਤਿਲ ਜਿਨਾ ਹੈ। ਗੁਰਸਿੱਖੀ ਗੁਰਸਿੱਖ ਸੁਣ ਜੋ ਦੀਸਾ ਗੁਰਸਿੱਖੜਾ। ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਬੋਲਾ। ਅੰਦਰੇ ਅੰਦਰ ਬੰਦਗੀ ਕਰਦਾ, ਉਹਦੇ ਕੋਲ ਬੜੀ ਸਿਆਣਪ ਹੈ, ਪਰ ਬਾਹਰ ਦੁਨੀਆਂ 'ਚ ਇਸ ਤਰ੍ਹਾਂ ਰਹਿੰਦਾ ਮੈਨੂੰ ਕੋਈ ਪਤਾ ਹੀ ਨਹੀਂ। ਭੋਲਿਆਂ ਦੀ ਤਰ੍ਹਾਂ ਪਖੰਡੀ ਨਹੀਂ। ਇਸੇ ਨੂੰ ਸਾਹਿਬ ਨੇ ਕਿਹਾ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ, ਸੰਸਾਰ ਅੰਦਰ ਰੇਸ਼ਮ ਬਾਹਰ ਸਾਧ ਮਰਾਦੇ। ਇਹਨੂੰ ਸਾਹਿਬ ਨੇ ਕਿਹਾ ਸਬਰ ਅੰਦਰ ਸਾਬਰੀ ਤਨ ਏਵੇਂ ਜਲੇਣ, ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਗੁਰਸਿੱਖੀ ਗੁਰਸਿੱਖ ਸੁਣ, ਇਹਦਾ ਮਤਲਬ ਕਿ ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਸੁਣਦਾ। ਅੰਦਰ ਸਿਆਣਾ ਬਾਹਰ ਭੋਲਾ, ਅੰਦਰੋਂ ਸਿਆਣਪ ਬਾਹਰ ਸਾਧ ਮੁਰਾਦਾ। ਸ਼ਬਦ ਸੁਰਤ ਸਾਵਧਾਨ ਹੋਏ, ਇੰਨਾ ਸਿਆਣਾ ਹੈ ਕਿ ਜਿੰਨਾ ਮਰਜ਼ੀ ਰੌਲਾ ਪਈ ਜਾਏ ਕਦੀ ਉਹਦੀ ਸੁਰਤ ਰੌਲੇ ਵਿੱਚ ਵੀ ਸ਼ਬਦ ਤੋਂ ਟੁੱਟਦੀ ਨਹੀਂ। ਲੋਕ ਰੌਲਾ ਪਾਉਂਦੇ ਨੇ, ਅੰਦਰੋਂ ਬੰਦਗੀ ਕਰੀ ਜਾਂਦਾ। ਆਖ ਹੈ ਅੰਦਰ ਦੀ ਸਿੱਖੀ। ਸ਼ਬਦ ਸੁਰਤ ਸਾਵਧਾਨ ਹੋਏ, ਵਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਣ ਅੰਨਾ ਖੋਲਾ। ਵਾਹਿਗੁਰੂ ਗੁਰ ਸ਼ਬਦ ਲੈ, ਉਹ ਸ਼ਬਦ ਨੂੰ ਜਪਦਾ ਹੈ, ਸਵੇਰੇ ਰਸਨਾ ਨੂੰ ਜਪਦਾ ਹੈ। ਐਸਤਾ ਉਹ ਸ਼ਬਦ ਇੰਨਾ ਕੁ ਅੰਦਰ ਚਲਾ ਜਾਂਦਾ ਹੈ। ਲੋਕ ਕਹਿੰਦੇ ਨੇ ਇਹ ਤਾਂ ਬੋਲਦੇ ਹੀ ਕੋਈ ਨੀ ਅਹੰਕਾਰ, ਪਰ ਉਹ ਕਹਿੰਦਾ ਬੋਲਾ ਕਿਵੇਂ, ਮੈਨੂੰ ਬੋਲ ਖੋਲੇ ਖੁੱਲਾ ਤੇ ਬੋਲਾਂ, ਕਿਉਂਕਿ ਚੁੱਪ ਬੋਲਣ ਨਾਲ ਇੱਕ ਨਾਮ ਦਾ ਪਿਆਲਾ ਲੱਗਾ, ਲੋਕਾਂ ਨੂੰ ਦਿਸਦਾ ਨਹੀਂ, ਮੈਂ ਤਾਂ ਬੰਦਗੀ ਤੋਂ ਬਿਨਾਂ ਕੁਝ ਬੋਲ ਹੀ ਨਹੀਂ ਸਕਦਾ। ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚਬੋਲਾ। ਕਹਿੰਦੇ ਨੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ। ਦੇਖੋ ਇਹ ਸਿੱਖੀ ਹੈ। ਅਖੀਰਲੀ ਕੋ ਬੇਨਤੀ ਕਰਕੇ ਸਿਰਫ 2 ਮਿੰਟ ਨੇ, ਹਰ ਬੰਦਾ ਜਿਹੜਾ ਗੁਰੂ ਇਤਿਹਾਸ ਨਾਲ ਜੁੜਿਆ ਹੈ, ਉਹ ਵਾਰ ਵਾਰ ਸਿੱਖੀ ਮੰਗਦਾ ਹੈ। ਅੱਜ ਕਿਉਂ? ਦਿਨ ਬ ਦਿਨ ਨਿਗਾਰ ਹੁੰਦਾ ਹੈ, ਕਿਉਂਕਿ ਸਿੱਖ ਬਣਨ ਚ ਓਨਾ ਚਾਅ ਨਹੀਂ ਜਿੰਨਾ ਸੱਚੀ ਗੱਲ ਜੇ ਬੰਦੇ ਨੂੰ ਸੰਤ ਗੁਰਮੁਖ ਇੱਕ ਖਿਮਾ ਕਰਿਓ ਬਾਹਰ ਮੁਖੀ ਸ਼ਬਦ, ਆਪਣਾ ਵੱਖਰਾ ਸਥਾਨ, ਆਪਣੀ ਵੱਖਰੀ ਥਾਂ। ਸਿੱਖ ਬਣੇਗਾ ਤੇ ਛੁੱਟਿਆ ਰਹੇਗਾ, ਕਿਉਂਕਿ ਸਿੱਖ ਦੇ ਅਰਥ ਨੇ ਤੂੰ ਮਰਦੇ ਸਮੇਂ ਵੀ ਭੁੱਲ ਕਰੇ ਤੇ ਅਰਦਾਸ ਕਰਕੇ ਕਹੇ ਮਾਲਕ ਮੈਂ ਕੁਝ ਨਹੀਂ ਬਣਿਆ, ਮੈਂ ਅਜੇ ਵੀ ਸਿੱਖੀ, ਮੈਂ ਤਾਂ ਸਿੱਖਿਆ ਲੈਣ ਵਾਲਾ। ਭਾਈ ਮਨੀ ਸਿੰਘ ਉਨੀ ਸ਼ਹੀਦ ਕੀਤੇ ਗਏ ਬੰਦ ਬੰਦ ਕੱਟ ਕੇ, ਸਿੱਖੀ ਕੀ ਹੈ ਉਹਨਾਂ ਬਾਰੇ? ਸ਼ਹੀਦ ਵਿਲਾਸ ਇੱਕ ਗ੍ਰੰਥ ਹੈ, ਉਹਨਾਂ ਦਾ ਜੀਵਨ ਕਵਿਤ ਰੂਪ ਵਿੱਚ ਬੈਂਤਾਂ ਵਿੱਚ ਲਿਖਿਆ ਤੇ ਉਹਦੇ ਵਿੱਚ ਇੱਕ ਬੈਂਤ ਵਾਹਿਗੁਰੂ ਕਵਿਤ ਹੈ ਕਿ ਸੇਵਾ ਸੀ ਕਰੰਤ, ਬੜੇ ਅਰਥ ਸੌਖੇ ਨੇ ਭਾਈ ਮਨੀ ਸਿੰਘ, ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ, ਕਿਉਂਕਿ ਭਾਈ ਸਾਹਿਬ ਬਾਣੀ ਲਿਖਦੇ ਸਨ। ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ, ਪੜ੍ਹਦਾ ਪੜ੍ਹਾਉਂਦਾ ਤੇ ਜਤਾਉਂਦਾ ਨਹੀਂ ਆਪ ਤਾਈ, ਮਨ ਨੀਵਾਂ ਮਤ ਉੱਚੀ ਇਹ ਦਿਲ ਧਾਰ ਏ, ਹਠੀ ਤਪੀ ਸਿੱਖੀ ਸਿਦਕ ਦਾ ਪੁਤਲਾ ਸੀ, ਸਾਖੀਆਂ ਸਿਦਕ ਦੀਆਂ ਕਰਦਾ ਤਿਆਰ ਏ, ਸੇਵਾ ਕਰੀ ਇਵੇਂ ਕਿਵੇਂ ਬੀਤ ਗਏ ਬਰਕ ਕਈ, ਜੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ, ਸ਼ਸਤਰ ਵਿਦਿਆ ਵਿੱਚ ਵੀ ਹੁਸ਼ਿਆਰ ਤੇ ਦੂਜੇ ਪਾਸੇ ਉਹਨਾਂ ਨੇ ਵਿਦਵਤਾ ਵਿੱਚ ਵੀ ਸਿਖਰ। ਜਦੋਂ ਭਾਈ ਸਾਹਿਬ ਦਾ ਬੰਦ ਬੰਦ ਕੱਟਣ ਲੱਗੇ, ਰਤਨ ਸਿੰਘ ਭੰਗੂ ਨੇ ਲਿਖਿਆ ਤੇ ਉਹਨਾਂ ਕਿਹਾ ਦੇਖ ਬਾਬਾ ਤੇਰਾ ਦੁੱਧ ਵਰਗਾ ਚਿੱਟਾ ਦਾੜਾ, ਚਿਹਰਾ ਤੇਰਾ ਡਲਕਾ ਮਾਰਦਾ ਲਾਲੀ, ਆ ਜ਼ਿੰਦਗੀ ਬੜੀ ਕੀਮਤੀ ਆ, ਇਹ ਦੇਹ ਨੂੰ ਬਚਾ ਲੈ। ਉਹ ਦੋ ਸਤਰਾਂ ਮੈਨੂੰ ਇੰਨੀਆਂ ਪਾਈਆਂ ਉਸ ਮਹਾਂਪੁਰਖ ਨੇ ਜਿਹਦੇ ਘਰ ਦੇ ਤਿੰਨ ਪੀੜੀਆਂ ਵਿੱਚ 29 ਜੀ ਸ਼ਹੀਦ ਹੋਏ। ਉਸ ਮਹਾਂਪੁਰਖ ਨੇ ਬੰਦ ਬੰਦ ਕੱਟਣ ਲੱਗਿਆ ਇੱਕ ਗੱਲ ਜਲਾਦ ਨੂੰ ਕਹੀ ਕਿ ਦੇਹ ਹੀ ਕੀਮਤੀ ਨਹੀਂ, ਉਹਨੇ ਕਿਹਾ ਹੋਰ ਕੀ ਕੀਮਤੀ? ਦਾੜੇ ਤੇ ਹੱਥ ਲਾ ਕੇ ਕਹਿਣ ਲੱਗਿਆ ਸਿੱਖੀ ਕੀਮਤੀ ਏ, ਦੇਹ ਕਈ ਵਾਰ ਮਿਲੀ ਤੇ ਕਈ ਵਾਰ ਮਿਲਦੀ ਰਹੇਗੀ, ਪਰ ਸਿੱਖੀ ਤਾਂ ਕਰੋੜਾਂ ਜਨਮਾਂ ਤੋਂ ਬਾਅਦ ਮਿਲਦੀ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ। ਉਹ ਸ਼ਬਦ ਨੇ ਕਿ ਦੇਹ ਹੀ ਕਿਸ ਕੀ ਵਾਪਰੀ ਜੇ ਸਿੱਖੀ ਸਾਬਤ ਹੋਏ, ਦੇਹ ਕਿਸ ਕੀ ਵਾਪਰੀ ਜੇ ਸਿੱਖੀ ਸਾਬਤ ਹੋਏ, ਦੇਹ ਤੋਂ ਆਉਣ ਜਾਣ ਕੇ ਸਿੱਖੀ ਮਿਲੇ ਕਬ ਕੋਏ, ਸਿੱਖੀ ਕਦੀ ਕਦੀ ਮਿਲਦੀ ਏ। ਉਹ ਸਿੱਖੀ ਇੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਜਿਨ੍ਹਾਂ ਅਜੇ ਨਹੀਂ ਲਈ ਉਹ ਅੰਮ੍ਰਿਤ ਦੀ ਦਾਤ ਲੈ ਸਤਿਗੁਰੂ ਦੇ ਚਰਨਾਂ ਨਾਲ ਜੁੜਨ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ। ਦੇਖੋ ਲੜੀ ਰੋਜ਼ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਤੇ ਪਿਛਲੀ ਨੂੰ ਜਿਵੇਂ ਅੱਜ ਕੋਈ ਇਹ ਲੜੀ, ਇਸੇ ਲੜੀ ਨੂੰ ਕੱਲ ਅੱਗੇ ਆਪਾਂ ਤੋਰਾਂਗੇ। ਨਿਵ ਨਿਵ ਲਾਗੂ ਪਾਏ ਦੇ ਅਰਥ ਕੀ ਨੇ, ਆਖਾਂ ਬਿਰਥਾ ਜੀ ਕੀ ਦੇ ਅਰਥ ਕੀ ਨੇ, ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।